ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਚਤੁਰ ਦਿਸਾ ਕੀਨੋ ਬਲ ਆਪਣਾ ਚਤੁਰ ਦਿਸਾ ਕੀਨੋ ਬਲ ਆਪਣਾ ਸ੍ਰੀ ਉੱਪਰ ਕਰਤਾਰਿਓ ਕਿਰਪਾ ਕਟਾਖ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਤਾਰਿਓ ਹਰ ਜਨ ਰਾਖੈ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੈ ਦਇਆਲ ਪੁਰਖ ਬਖਸੰਦ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸਚ ਹੋਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਨਾਨਕ ਦਾਸ ਮੁਖ ਤੇ ਜੋ ਬੋਲੈ ਨਾਨਕ ਦਾਸ ਮੁਖ ਤੇ ਜੋ ਬੋਲੈ
ਨਾਨਕ ਦਾਸ ਮੁਖ ਤੇ ਜੋ ਬੋਲੈ ਨਾਨਕ ਦਾਸ ਮੁਖ ਤੇ ਜੋ ਬੋਲੈ
ਨਾਨਕ ਦਾਸ ਮੁਖ ਤੇ ਜੋ ਬੋਲੈ ਨਾਨਕ ਦਾਸ ਮੁਖ ਤੇ ਜੋ ਬੋਲੈ
ਨਾਨਕ ਦਾਸ ਮੁਖ ਤੇ ਜੋ ਬੋਲੈ ਨਾਨਕ ਦਾਸ ਮੁਖ ਤੇ ਜੋ ਬੋਲੈ
ਇਹਾਂ ਉਹਾਂ ਸਚ ਹੋਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਇਹਾਂ ਉਹਾਂ ਸਚ ਹੋਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਕਿ ਸਰਬੱਤ ਸਾਧ ਸੰਗਤ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਦੀਆਂ ਅਸੀਸਾਂ ਲੈਣ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਦੇ ਹੋ।
ਅੱਜ ਜੋ ਸਤਿਗੁਰ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਹੈ, ਜੋ ਅੱਜ ਨਵੇਂ ਮਹੀਨੇ ਦੀ ਪਰਾ ਆਰੰਭਤਾ ਹੋਈ ਹੈ, ਸੋ ਸਾਧ ਸੰਗਤ ਜੀ ਮਾਘ ਮਹੀਨੇ ਦੀ ਸੰਪੂਰਨਤਾਈ ਹੋਈ, ਅੱਜ ਫੱਗਣ ਮਹੀਨਾ ਜੋ ਪਰਾ ਆਰੰਭ ਹੋਇਆ ਹੈ, ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਆਣ ਕੇ ਅਰਦਾਸਾਂ ਬੇਨਤੀਆਂ ਜੋਦਨੀਆਂ ਕਰਕੇ ਨਵੇਂ ਮਹੀਨੇ ਦੀ ਪਰਾ ਆਰੰਭਤਾ ਕਰ ਰਹੇ ਨੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿਚੋਂ ਗੁਰੂ ਦੀਆਂ ਅਸੀਸਾਂ ਲੈਣ ਵਾਸਤੇ ਸੰਗਤਾਂ ਪਹੁੰਚ ਰਹੀਆਂ ਨੇ। ਸਾਧ ਸੰਗਤ ਜੀ, ਇਹ ਧੰਨ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਘਰ ਹੈ। ਇਸ ਘਰ ਦੇ ਵਿਚੋਂ ਜੀਵ ਜੋ ਵੀ ਮੁਰਾਦਾਂ ਮੰਗਦਾ, ਜੋ ਵੀ ਅਰਦਾਸਾਂ ਕਰਦਾ, ਉਹ ਸਾਰੀਆਂ ਮੁਰਾਦਾਂ ਇਸ ਘਰ ਦੇ ਵਿਚੋਂ ਪੂਰੀਆਂ ਹੁੰਦੀਆਂ ਨੇ। ਕਈ ਇਸ ਘਰ ਦੇ ਵਿਚੋਂ ਦੁੱਧ ਮੰਗਦੇ ਨੇ, ਕੋਈ ਪੁੱਤ ਮੰਗਦਾ, ਕੋਈ ਜ਼ਮੀਨਾਂ, ਕੋਈ ਦੁਨੀਆਂ ਦੇ ਧਨ ਪਦਾਰਥ ਮੰਗਦੇ ਨੇ। ਜਿੰਨੇ ਵੀ ਸੁੱਖ ਨੇ ਉਹ ਸਾਰੇ ਇਸ ਘਰ ਦੇ ਵਿਚੋਂ ਪ੍ਰਾਪਤ ਹੁੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਹਨ, ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਜੀਵ ਜੋ ਵੀ ਸਤਿਗੁਰਾਂ ਦੇ ਚਰਨਾਂ ਦੇ ਵਿਚੋਂ ਮੰਗਦਾ ਹੈ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਆਣ ਕੇ ਬੇਨਤੀ ਕਰਦਾ ਹੈ, ਸਤਿਗੁਰੂ ਜੀ ਆਪਣੀਆਂ ਸੇਵਕਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦਿੰਦੇ ਹਨ। ਸੋਈ ਸੋਈ ਦੇਵੇ, ਉਹੀ ਵਸਤੂਆਂ ਆਪਣੀਆਂ ਪਿਆਰੀਆਂ ਨੂੰ ਬਖਸ਼ ਦਿੰਦੇ ਹਨ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ, ਚਤਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਪਧਾਰਿਓ। ਉਹ ਪਰਮੇਸ਼ਰ ਜਿਹੜਾ ਸਾਰੀਆਂ ਦਿਸ਼ਾਵਾਂ ਦੇ ਵਿਚ ਹੈ, ਸਾਧ ਸੰਗਤ ਜੀ ਜਦੋਂ ਉਹ ਆਪਣੀ ਕਿਰਪਾ ਕਰਦਾ ਹੈ, ਆਪਣੇ ਸੇਵਕਾਂ ਦੇ ਸਾਰੇ ਦੁੱਖ ਹੀ ਖਤਮ ਕਰ ਦਿੰਦੇ। ਹਰ ਜਨ ਰਾਖੈ ਗੁਰੂ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੈ, ਦਇਆਲ ਪੁਰਖ ਬਖਸੰਦ। ਉਹ ਪਰਮੇਸ਼ਰ ਜਿਹੜਾ ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਪੈਦ ਰੱਖਦਾ, ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ, ਆਪਣੇ ਪਿਆਰਿਆਂ ਨੂੰ ਆਪਣੇ ਗਲ ਦੇ ਨਾਲ ਲਾ ਕਰਕੇ ਉਹਨਾਂ ਦੇ ਸਾਰੇ ਅਵਗਣ ਜਿਹੜੇ ਉਹ ਮੇਟ ਦਿੰਦਾ ਹੈ, ਤੇ ਕਿਰਪਾ ਕਰਕੇ ਉਹਨਾਂ ਦੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ, ਉਹਨਾਂ ਨੂੰ ਸੱਚ ਦੇ ਮਾਰਗ ਤੇ ਪਾ ਦਿੰਦਾ ਹੈ। ਇਹ ਗੁਰੂ ਨਾਨਕ ਦਾ ਘਰ ਇਹੋ ਜਿਹਾ ਘਰ ਹੈ ਜਿਹੜਾ ਵੱਡੇ ਵੱਡੇ ਪਾਪੀਆਂ ਨੂੰ ਵੀ ਭਗਤ ਬਣਾ ਦਿੰਦਾ ਹੈ। ਜਿਹੜੇ ਵੀ ਭਾਵਨਾ ਦੇ ਨਾਲ ਇਸ ਘਰ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਇਸ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਸੋ ਆਪ ਜੀ ਦਾਸਾਂ ਤੋਂ ਪਹਿਲਾਂ ਭਾਈ ਸਾਹਿਬ ਜੀ ਦੇ ਪਾਸੋਂ ਇਸ ਮਹੀਨੇ ਦੀ ਜੋ ਵਖਿਆਨ ਸੀ, ਆਪ ਜੀ ਬੜੇ ਪਿਆਰ ਸਤ ਸਰਵਣ ਕਰਦੇ ਸੀ। ਸੋ ਉਪਰੰਤ ਗੁਰੂ ਕੇ ਇਤਿਹਾਸ, ਗੁਰੂ ਘਰ ਦੀ ਮਹਿਮਾ ਨੂੰ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਆਪਾਂ ਵਿਚਾਰ ਕਰੀਏ ਕਿ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਭਾਵਨਾ ਦੇ ਨਾਲ ਅਰਦਾਸ ਕੀਤੀ, ਬੇਨਤੀ ਕੀਤੀ, ਉਹਨਾਂ ਨੂੰ ਇਸ ਘਰ ਦੇ ਵਿੱਚੋਂ ਖੁਸ਼ੀਆਂ ਕਿਵੇਂ ਮਿਲੀਆਂ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਦੀ ਇਹ ਸਾਖੀ ਇਤਿਹਾਸ ਦੇ ਵਿੱਚ ਆਉਂਦੀ ਹੈ। ਜਦੋਂ ਧੰਨ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਖਤਾਂ ਤੇ ਬਿਰਾਜਮਾਨ ਸਨ, ਇੱਕ ਲਾਹੌਰ ਦੀ ਧਰਤੀ ਵਿੱਚ ਰਹਿਣ ਵਾਲਾ ਸੀ ਸੇਵਕ, ਜਿਸ ਦਾ ਨਾਮ ਬੁੱਧੂ ਸ਼ਾਹ ਕਰਕੇ ਜ਼ਿਕਰ ਆਉਂਦਾ ਹੈ, ਪ੍ਰਜਾਪਤ ਹੈ। ਪ੍ਰਜਾਪਤ ਉਹਨਾਂ ਨੂੰ ਕਿਹਾ ਜਾਂਦਾ ਸੀ ਜੋ ਪਿੰਡਾਂ ਦੇ ਵਿੱਚ ਮਿੱਟੀ ਦੇ ਕੱਚੇ ਭਾਂਡੇ ਤਿਆਰ ਕਰਦੇ ਸਨ, ਜਿਵੇਂ ਦੀਵੇ, ਚਾਟੀਆਂ, ਕੂੰਡੇ ਆਦਿਕ ਤਿਆਰ ਕਰਦੇ ਨੇ, ਉਹਨਾਂ ਨੂੰ ਪ੍ਰਜਾਪਤ ਕਿਹਾ ਜਾਂਦਾ ਸੀ। ਇਹ ਜਿਹੜਾ ਬੁੱਧੂ ਸ਼ਾਹ ਪ੍ਰਜਾਪਤ ਹੈ, ਪਰ ਸਾਧ ਸਮੁੰਦਰੀ ਇੱਟਾਂ ਦੇ ਆਵੇ ਪਾਉਂਦਾ ਹੈ, ਇੱਟਾਂ ਪਕਾ ਕੇ ਫਿਰ ਵੇਚਿਆ ਕਰਦਾ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਵੱਡੇ ਵੱਡੇ ਭੱਠੇ ਲੱਗੇ ਹੋਏ ਨੇ, ਉਹਨਾਂ ਸਮਿਆਂ ਵਿੱਚ ਭੱਠੇ ਨਹੀਂ ਸਨ, ਤੇ ਸਾਧ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਆਮ ਕਰਕੇ ਸੰਗਤਾਂ ਆਪ ਵੀ ਇੱਟਾਂ ਤਿਆਰ ਕਰਦੀਆਂ ਸੀ। ਕਹਿੰਦੇ ਬੁੱਧੂ ਸ਼ਾਹ ਵੀ ਇੱਟਾਂ ਪਕਾ ਕੇ ਵੇਚਿਆ ਕਰਦਾ ਹੈ। ਇੱਕ ਵਾਰ ਮਨ ਦੇ ਵਿੱਚ ਖਿਆਲ ਆਇਆ, ਮਨਾ ਜੇਕਰ ਮੈਂ ਇਕੱਠੀਆਂ ਇੱਟਾਂ, ਜ਼ਿਆਦਾ ਇੱਟਾਂ ਪਕਾ ਕੇ ਵੇਚਾਂ, ਮੈਨੂੰ ਲਾਭ ਜ਼ਿਆਦਾ ਹੋਵੇਗਾ। ਉਹਨੇ ਸੋਚਿਆ ਇਹਦੇ ਵਾਸਤੇ ਮਾਇਆ ਦੀ ਲੋੜ ਹੈ, ਉਹਨੇ ਵਿਆਜੂ ਪੈਸੇ ਲੈ ਕਰਕੇ, ਉਧਾਰ ਮਾਇਆ ਲੈ ਕਰਕੇ ਇੱਟਾਂ ਦੇ ਆਵੇ ਪਾ ਦਿੱਤੇ। ਹੁਣ ਜਦੋਂ ਇੱਟਾਂ ਦੇ ਆਵੇ ਪਾ ਦਿੱਤੇ, ਤੇ ਸਾਧ ਸਮੁੰਦਰੀ ਜਦੋਂ ਇੱਟਾਂ ਨੂੰ ਅੱਗ ਦਿੱਤੀ, ਇਤਿਹਾਸਕਾਰ ਲਿਖਦੇ ਨੇ, ਫਿਰ ਜਿਹੜਾ ਮਨ ਸੀ ਇਹ ਡਾਵਾਂ ਡੋਣਾ ਸ਼ੁਰੂ ਹੋ ਗਿਆ। ਮਨ ਸੋਚਦਾ, ਮਨਾ ਜੇ ਕਿਤੇ ਇੱਟਾਂ ਪਿੱਲੀਆਂ ਰਹਿ ਗਈਆਂ, ਜੇ ਕਿਤੇ ਇੱਟਾਂ ਕੱਚੀਆਂ ਰਹਿ ਗਈਆਂ, ਕਰਜ਼ਾਈ ਹੋ ਜਾਵਾਂਗਾ, ਸਭ ਕੁਝ ਵਿਕ ਜਾਵੇਗਾ, ਕੰਗਾਲ ਹੋ ਜਾਵਾਂਗਾ। ਮਨ ਜਿਹੜਾ ਸੀ ਇਹ ਡਾਵਾਂ ਡੋਲ ਰਹਿੰਦਾ ਹੈ। ਇੱਕ ਦਿਨ ਕਿਸੇ ਗੁਰੂ ਕੇ ਸਿੱਖ ਪਿਆਰੇ ਨੇ ਆਖਿਆ, ਬੁੱਧੂ ਸ਼ਾਹ ਜੀ, ਜੇ ਤੁਸੀਂ ਚਾਹੁੰਦੇ ਹੋ ਮੇਰੇ ਇੱਟਾਂ ਦੇ ਆਵੇ ਪੱਕ ਜਾਣ, ਜੇ ਤੁਸੀਂ ਨਹੀਂ ਚਾਹੁੰਦੇ ਹੋ ਮੇਰੇ ਸਾਰੇ ਕਰਜ਼ੇ ਪੂਰੇ ਹੋ ਜਾਣ, ਸਾਰੀ ਮਾਇਆ ਪੂਰੀ ਹੋ ਜਾਏ, ਮੈਨੂੰ ਕਿਸੇ ਗੱਲ ਦਾ ਘਾਟਾ ਨਾ ਪਵੇ। ਕਹਿਣ ਲੱਗੇ, ਫਿਰ ਗੁਰੂ ਨਾਨਕ ਦੇ ਘਰ ਦੇ ਵਿੱਚ ਜਾ ਕੇ ਅਰਦਾਸ ਕਰੋ। ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਵੀ ਜਾ ਕੇ ਭਾਵਨਾ ਦੇ ਨਾਲ ਪਿਆਰ ਨਾਲ ਅਰਦਾਸ ਕਰਦਾ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਹੋ ਜਾਂਦੀ। ਕਹਿੰਦੇ ਜਦੋਂ ਬੁੱਧੂ ਸ਼ਾਹ ਨੇ ਸਤਿਗੁਰਾਂ ਦੀ ਵਡਿਆਈ ਸੁਣੀ, ਵਡਿਆਈ ਸੁਣ ਕੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਜਿਨ੍ਹਾਂ ਨੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨੀਆਂ ਹੁੰਦੀਆਂ ਨੇ ਕਤਾਰ ਵਿੱਚ ਖਲੋ ਜਾਂਦੇ ਨੇ, ਉਸ ਕਤਾਰ ਦੇ ਵਿੱਚ ਬੁੱਧੂ ਸ਼ਾਹ ਵੀ ਆਣ ਕੇ ਖਲੋ ਗਿਆ। ਜਦੋਂ ਬੁੱਧੂ ਸ਼ਾਹ ਦੀ ਵਾਰੀ ਆਈ, ਸਤਿਗੁਰੂ ਕਹਿਣ ਲੱਗੇ, ਬੁੱਧੂ ਸ਼ਾਹ ਜੀ ਕੀ ਫਰਿਆਦ ਲੈ ਕੇ ਆਏ ਹੋ, ਕੀ ਬੇਨਤੀ ਕਰਨੀ ਚਾਹੁੰਦੇ ਹੋ? ਬੁੱਧੂ ਸ਼ਾਹ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਖਲੋ ਗਿਆ। ਕਹਿਣ ਲੱਗਾ, ਸਤਿਗੁਰੂ ਜੀ, ਲਾਹੌਰ ਦੀ ਧਰਤੀ ਤੋਂ ਆਇਆ ਹਾਂ, ਇੱਟਾਂ ਪਕਾ ਕੇ ਵੇਚਦਾ ਹਾਂ, ਐਸ ਵਾਰ ਉਧਾਰ ਮਾਇਆ ਲੈ ਕਰਕੇ, ਵਿਆਜੂ ਪੈਸੇ ਲੈ ਕਰਕੇ ਇੱਟਾਂ ਦੇ ਆਵੇ ਪਾਏ ਹਨ। ਹੁਣ ਜਿਹੜਾ ਮਨ ਇਹ ਡਾਵਾਂ ਡੋਲ ਰਹਿੰਦੇ, ਜੇ ਕਿਤੇ ਇੱਟਾਂ ਪਿੱਲੀਆਂ ਰਹਿ ਗਈਆਂ, ਕੱਚੀਆਂ ਰਹਿ ਗਈਆਂ, ਸਤਿਗੁਰੂ ਦੀ ਕਰਜਾਈ ਹੋ ਜਾਵਾਂਗਾ, ਸਭ ਕੁਝ ਵਿਕ ਜਾਵੇਗਾ, ਕਿਰਪਾ ਕਰੋ ਮੇਰੇ ਇੱਟਾਂ ਦੇ ਸਾਰੇ ਆਵੇ ਪੱਕ ਜਾਣ। ਜਿਵੇਂ ਬੁੱਧੂ ਸ਼ਾਹ ਗਲ ਵਿੱਚ ਪੱਲਾ ਪਾ ਕੇ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ, ਸੋ ਪਿਆਰ ਨਾਲ ਸਰਵਣ ਕਰੋ ਜੀ। ਬੁੱਧੂ ਸ਼ਾਹ ਕਰੇ ਅਰਦਾਸ ਦੀ, ਹੱਥ ਜੋੜ ਗੁਰਾਂ ਦੇ ਪਾਸ ਦੀ, ਬੇੜਾ ਪਾਰ ਕਿਨਾਰੇ ਲਾ ਦਿਓ, ਖੁਸ਼ੀਆਂ ਦਾ ਅੱਜ ਖੈਰ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ। ਬੁੱਧੂ ਸ਼ਾਹ ਕਰੇ ਅਰਦਾਸ ਦੀ,
ਬੁੱਧੂ ਸ਼ਾਹ ਕਰੇ ਅਰਦਾਸ ਦੀ, ਹੱਥ ਜੋੜ ਗੋਰਾਂ ਦੇ ਪਾਸ ਦੀ, ਬੇੜਾ ਪਾਰ ਕਿਨਾਰੇ ਲਾ ਦਿਓ, ਖੁਸ਼ੀਆਂ ਦਾ ਅੱਜ ਖੈਰ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ। ਬੁੱਧੂ ਸ਼ਾਹ ਕਰੇ ਅਰਦਾਸ ਦੀ, ਫੜ ਕੇ ਰਾਸ ਤੇ ਲਾਈ, ਫੜ ਕੇ ਰਾਸ ਤੇ ਲਾਈ,
ਬਹੁਤ ਸਾਰੀ ਮੈਂ ਮਾਇਆ ਗੁਰੂ ਦੀ, ਫੜ ਕੇ ਰਾਸ ਤੇ ਲਾਈ, ਫੜ ਕੇ ਰਾਸ ਤੇ ਲਾਈ,
ਬਹੁਤ ਸਾਰੀ ਮੈਂ ਮਾਇਆ ਗੁਰੂ ਜੀ, ਫੜ ਕੇ ਰਾਸ ਤੇ ਲਾਈ, ਫੜ ਕੇ ਰਾਸ ਤੇ ਲਾਈ।
ਜੇ ਨਾ ਮੁੜਿਆ ਪੈਸਾ ਲੋਕਾਂ ਦਾ, ਹੋ ਜਾਣਾ ਕਰ ਜਾਈ, ਹੋ ਜਾਣਾ ਕਰ ਜਾਈ,
ਜੇ ਨਾ ਮੁੜਿਆ ਪੈਸਾ ਲੋਕਾਂ ਦਾ, ਹੋ ਜਾਣਾ ਕਰ ਜਾਈ, ਹੋ ਜਾਣਾ ਕਰ ਜਾਈ,
ਜੇ ਨਾ ਪੈਸਾ ਲੋਕਾਂ ਦਾ, ਹੋ ਜਾਣਾ ਕਰ ਜਾਈ, ਹੋ ਜਾਣਾ ਕਰ ਜਾਈ,
ਜੇ ਨਾ ਮੁੜਿਆ ਪੈਸਾ ਲੋਕਾਂ ਦਾ, ਹੋ ਜਾਣਾ ਕਰ ਜਾਈ, ਹੋ ਜਾਣਾ ਕਰ ਜਾਈ।
ਤੁਸੀਂ ਡਰ ਕੇ ਪਾਰੀ ਉਪਕਾਰ ਦੀ, ਮੇਰਾ ਕਾਰਜ ਦੇਵੋ ਸਵਾਰ ਦੀ, ਮੇਰੀ ਕਿਸਮਤ ਨੂੰ ਚਮਕਾ ਦਿਓ, ਖੁਸ਼ੀਆਂ ਦਾ ਅੱਜ ਖੈਰ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ। ਬੁੱਧੂ ਸ਼ਾਹ ਕਰੇ ਅਰਦਾਸ ਦੀ,
ਬੁੱਧੂ ਸ਼ਾਹ ਕਰੇ ਅਰਦਾਸ ਜੀ, ਹੱਥ ਜੋੜ ਗੁਰਾਂ ਦੇ ਪਾਸ ਜੀ, ਬੇੜਾ ਪਾਰ ਕਿਨਾਰੇ ਲਾ ਦਿਓ, ਖੁਸ਼ੀਆਂ ਦਾ ਅੱਜ ਖੈਰ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ।
ਬੁੱਧੂ ਸ਼ਾਹ ਕਰੇ ਅਰਦਾਸ ਜੀ।
ਪਾਰ ਤੇ ਜਿਹੜਾ ਆਸ ਪਾਰ ਕੇ ਆਵੇ ਆਸ ਪਾਰ ਕੇ ਆਵੇ
ਗੁਰੂ ਨਾਨਕ ਦੇ ਦਰ ਤੇ ਜਿਹੜਾ ਆਸ ਪਾਰ ਕੇ ਆਵੇ ਆਸ ਪਾਰ ਕੇ ਆਵੇ
ਗੁਰੂ ਨਾਨਕ ਦੇ ਦਰ ਤੇ ਜਿਹੜਾ ਆਸ ਪਾਰ ਕੇ ਆਵੇ ਆਸ ਪਾਰ ਕੇ ਆਵੇ
ਗੁਰੂ ਨਾਨਕ ਦੇ ਦਰ ਤੇ ਜਿਹੜਾ ਆਸ ਪਾਰ ਕੇ ਆਵੇ ਆਸ ਪਾਰ ਕੇ ਆਵੇ
ਉਹ ਖਾਲੀ ਨਾ ਮੁੜਦਾ ਮੂੰਹ ਮੰਗੀਆਂ ਮੁਰਾਦਾਂ ਪਾਵੇ ਮੂੰਹ ਮੰਗੀਆਂ ਮੁਰਾਦਾਂ ਪਾਵੇ
ਉਹ ਖਾਲੀ ਨਾ ਮੁੜਦਾ ਮੂੰਹ ਮੰਗੀਆਂ ਮੁਰਾਦਾਂ ਪਾਵੇ ਮੰਗੀਆਂ ਮੁਰਾਦਾਂ ਪਾਵੇ
ਉਹ ਖਾਲੀ ਨਾ ਮੁੜਦਾ ਮੂੰਹ ਮੰਗੀਆਂ ਮੁਰਾਦਾਂ ਪਾਵੇ ਮੰਗੀਆਂ ਮੁਰਾਦਾਂ ਪਾਵੇ ਸਿਰ ਤੇ ਹੱਥ ਟਿਕਾ ਦਿਓ ਖੁਸ਼ੀਆਂ ਦਾ ਅੱਜ ਖੈਰ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ ਖੁਦ ਸ਼ਾਹ ਕਰੇ ਅਰਦਾਸ ਦੀ
ਖੁਦ ਸ਼ਾਹ ਕਰੇ ਅਰਦਾਸ ਦੀ ਹੱਥ ਜੋੜ ਗੁਰਾਂ ਦੇ ਪਾਸ ਬੇੜਾ ਪਾਰ ਕਿਨਾਰੇ ਲਾ ਦਿਓ ਖੁਸ਼ੀਆਂ ਦਾ ਅੱਜ ਖੈਰ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ ਬੁੱਧੂ ਸ਼ਾਹ ਕਰ ਅਰਦਾਸ ਦੀ
ਨਦਰ ਮਿਹਰ ਦੀ ਕਰਕੇ ਗੁਰੂ ਜੀ ਭਰ ਦਿਓ ਮੇਰੇ ਭੰਡਾਰੇ ਭਰ ਦਿਓ ਮੇਰੇ ਭੰਡਾਰੇ
ਨਦਰ ਮਿਹਰ ਦੀ ਕਰਕੇ ਗੁਰੂ ਜੀ ਭਰ ਦਿਓ ਮੇਰੇ ਭੰਡਾਰੇ ਭਰ ਦਿਓ ਮੇਰੇ ਭੰਡਾਰੇ
ਨਦਰ ਮਿਹਰ ਦੀ ਕਰਕੇ ਗੁਰੂ ਜੀ ਭਰ ਦਿਓ ਮੇਰੇ ਭੰਡਾਰੇ ਭਰ ਦਿਓ ਮੇਰੇ ਭੰਡਾਰੇ ਖੁਸ਼ੀ ਨਾਲ ਆਵਾ ਗੁਰੂ ਦੁਆਰੇ ਆਵਾ ਗੁਰੂ ਦੁਆਰੇ
ਮੈਂ ਦਸਵੰਦ ਖੁਸ਼ੀ ਨਾਲ ਆਵਾ ਗੁਰੂ ਦੁਆਰੇ ਆਵਾ ਗੁਰੂ ਦੁਆਰੇ
ਤੁਸੀਂ ਆਪਣਾ ਪਿਰ ਦੋਸ ਮਾਲ ਦੀ ਅਣਖੀ ਨੂੰ ਕਰੋ ਨਿਹਾਲ ਦੀ ਰਹਿਮਤ ਵਰਸਾ ਦਿਓ ਖੁਸ਼ੀਆਂ ਦਾ ਅੱਜ ਖੈਰ ਦਾਸ ਦੀ ਝੋਲੀ ਦੇ ਵਿੱਚ ਪਾ ਦਿਓ ਬੁੱਧੂ ਸ਼ਾਹ ਕਰੇ ਅਰਦਾਸ ਦੀ
ਬੁੱਧੂ ਸ਼ਾਹ ਕਰੇ ਅਰਦਾਸ ਦੀ ਹੱਥ
ਬੁੱਧ ਸ਼ਾਹ ਕਰ ਅਰਦਾਸ ਦੀ
ਕਹਿੰਦੇ ਹਨ ਬੁੱਧੂ ਸ਼ਾਹ ਨੇ ਜਦੋਂ ਸੰਗਤਾਂ ਦੇ ਸਾਹਮਣੇ ਧੰਨ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਫਰਿਆਦ ਕੀਤੀ ਬੇਨਤੀ ਕੀਤੀ ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਇੱਟਾਂ ਦੇ ਆਵੇ ਨੇ ਮੈਂ ਉਧਾਰ ਮਾਇਆ ਲੈ ਕਰਕੇ ਵਿਆਜੂ ਪੈਸੇ ਲੈ ਕਰਕੇ ਇੱਟਾਂ ਦੇ ਆਵੇ ਪਾਏ ਨੇ ਹੁਣ ਜਿਹੜਾ ਮਨ ਇਹ ਡਾਵਾਂ ਡੋਲ ਰਹਿੰਦਾ ਮਨ ਸੋਚਦਾ ਜੇ ਇੱਟਾਂ ਪਿੱਲੀਆਂ ਰਹਿ ਗਈਆਂ ਜੇ ਇੱਟਾਂ ਕੱਚੀਆਂ ਰਹਿ ਗਈਆਂ ਕਰਜਾਈ ਹੋ ਜਾਵਾਂਗਾ ਸਤਿਗੁਰੂ ਜੀ ਸਭ ਕੁਝ ਵਿਕ ਜਾਵੇਗਾ ਕੰਗਾਲ ਹੋ ਜਾਵਾਂਗਾ ਕਿਰਪਾ ਕਰੋ ਮੇਰੇ ਇੱਟਾਂ ਦੇ ਆਵੇ ਪੱਕ ਜਾਣ ਮੈਂ ਇਹ ਅਰਦਾਸ ਕਰਨ ਵਾਸਤੇ ਇਹ ਬੇਨਤੀ ਕਰਨ ਵਾਸਤੇ ਤੁਹਾਡੇ ਚਰਨਾਂ ਵਿੱਚ ਆਇਆ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੇਨਤੀ ਨੂੰ ਜਦੋਂ ਸੁਣਿਆ ਸਤਿਗੁਰਾਂ ਨੇ ਨੇਤਰ ਬੰਦ ਕੀਤੇ ਕੁਝ ਸਮੇਂ ਬਾਅਦ ਸਤਿਗੁਰਾਂ ਨੇ ਨੇਤਰ ਖੋਲੇ ਸਤਿਗੁਰੂ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੀ ਇੱਟਾਂ ਦੇ ਆਵੇ ਪੱਕ ਸਕਦੇ ਹਨ ਪਰ ਇਹਦੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਸੇਵਾ ਕਰਨੀ ਪਏਗੀ ਗੁਰੂ ਨਾਨਕ ਦੇ ਘਰ ਦੇ ਵਿੱਚ ਦੋ ਚੀਜ਼ਾਂ ਪ੍ਰਵਾਨ ਨੇ ਇੱਕ ਸੇਵਾ ਪ੍ਰਵਾਨ ਹੈ ਇੱਕ ਸਿਮਰਨ ਪ੍ਰਵਾਨ ਹੈ ਸਾਧ ਸੰਗਤ ਦੀ ਸੇਵਾ ਕਰਨੀ ਵੀ ਬੜੀ ਔਖੀ ਗੱਲ ਹੈ ਸਿਮਰਨ ਕਰਨਾ ਵੀ ਬੜਾ ਔਖਾ ਕੰਮ ਹੈ ਸਤਿਗੁਰੂ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੀ ਤੁਹਾਡੇ ਇੱਟਾਂ ਦੇ ਆਵੇ ਪੱਕ ਸਕਦੇ ਨੇ ਇਹਦੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਸੇਵਾ ਕਰਨੀ ਪਏਗੀ ਬੁੱਧੂ ਸ਼ਾਹ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਜੀ ਹੁਕਮ ਕਰੋ ਮੈਂ ਸੇਵਾ ਕਰਾਂਗਾ ਪਰ ਮੇਰੇ ਇੱਟਾਂ ਦੇ ਆਵੇ ਪੱਕ ਜਾਣ ਸਤਿਗੁਰੂ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੀ ਫਿਰ ਇੰਜ ਕਰਨਾ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਆਪਣੇ ਘਰ ਦੇ ਵਿੱਚ ਬੁਲਾਉਣਾ ਘਰ ਬੁਲਾ ਕੇ ਸੰਗਤਾਂ ਦੀ ਆਪ ਸੇਵਾ ਕਰਨੀ ਆਪ ਸੰਗਤਾਂ ਨੂੰ ਲੰਗਰ ਛਕਾਉਣਾ ਜਦੋਂ ਆਪ ਸੰਗਤਾਂ ਦੀ ਤੁਸੀਂ ਸੇਵਾ ਕਰੋਗੇ ਆਪਣੇ ਹੱਥੀਂ ਲੰਗਰ ਵਰਤਾਓਗੇ ਸੰਗਤਾਂ ਨੂੰ ਲੰਗਰ ਛਕਾਵੋਗੇ ਫਿਰ ਜਿਹੜੀਆਂ ਗੁਰੂ ਕੀਆਂ ਸੰਗਤਾਂ ਨੇ ਤੁਹਾਡੇ ਭਲੇ ਦੀ ਅਰਦਾਸ ਕਰਨਗੀਆਂ ਤੇ ਜਿਹੜੀ ਸੰਗਤ ਦੀ ਅਰਦਾਸ ਹੈ ਇਹ ਸਿੱਧੀ ਸਤਖੰਡ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ ਫਿਰ ਪਰਮੇਸ਼ਰ ਆਪਣੇ ਸੇਵਕਾਂ ਦੇ ਪਿਆਰਿਆਂ ਦੀ ਕੀਤੀ ਹੋਈ ਅਰਦਾਸ ਨੂੰ ਕਦੇ ਇਨਕਾਰ ਨਹੀਂ ਕਰਦਾ ਤੁਹਾਡੇ ਇੱਟਾਂ ਦੇ ਆਵੇ ਪੱਕ ਜਾਣਗੇ ਬੁੱਧੂ ਸ਼ਾਹ ਜੀ ਇਹਦੇ ਵਾਸਤੇ ਤੁਹਾਨੂੰ ਇਹ ਸੇਵਾ ਕਰਨੀ ਪੈਗੀ ਪਹਿਲਾਂ ਆਪਣੇ ਘਰ ਦੇ ਵਿੱਚ ਇੱਕ ਦਿਨ ਮੁਕਰਰ ਕਰੋ ਗੁਰੂ ਕੀਆਂ ਸੰਗਤਾਂ ਨੂੰ ਆਪਣੇ ਘਰ ਬੁਲਾ ਕਰਕੇ ਸਰਧਾ ਦੇ ਨਾਲ ਭਾਵਨਾ ਦੇ ਨਾਲ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਲੰਗਰ ਪਾਣੀ ਛਕਾਵੋ ਤੇ ਸਤਿਗੁਰੂ ਮਹਾਰਾਜ ਨੇ ਜਿਵੇਂ ਮੌਤ ਵਿੱਚ ਆਣ ਕੇ ਸੰਗਤਾਂ ਦੇ ਸਾਹਮਣੇ ਬੁੱਧੂ ਸ਼ਾਹ ਨੂੰ ਕਹਿੰਦੇ ਨੇ ਸੋ ਪਿਆਰ ਨਾਲ ਸਰਵਣ ਕਰੋ ਜੀ ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਸਰਦਾ ਦੇ ਨਾਲ ਹੱਥ ਧੁਆ ਕੇ ਤੇਰੇ ਅਰਦਾਸ ਕਰਾਵੀ ਤੂੰ ਤੇਰੇ ਅਰਦਾਸ ਕਰਾਵੀ ਤੂੰ
ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਨਾਲ ਹੱਥ ਧੁਆ ਕੇ ਤੇਰੇ ਅਰਦਾਸ ਕਰਾਵੀ ਤੂੰ ਤੇਰੇ ਅਰਦਾਸ ਕਰਾਵੀ ਤੂੰ
ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਸਰਦਾ ਦੇ ਨਾਲ ਹੱਥ ਧੁਆ ਕੇ ਤੇਰੇ ਅਰਦਾਸ ਕਰਾਵੀ ਤੂੰ ਤੇਰੇ ਅਰਦਾਸ ਕਰਾਵੀ ਤੂੰ
ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਸਿੱਖ ਸੰਗਤਾਂ ਨੂੰ ਘਰੇ ਬੁਲਾ ਕੇ ਪਹਿਲਾਂ ਲੰਗਰ ਛਕਾਵੀ ਤੂੰ ਸਰਦਾ ਦੇ ਨਾਲ ਹੱਥ ਧੁਆ ਕੇ ਤੇਰੇ ਅਰਦਾਸ ਕਰਾਵੀ ਤੂੰ ਤੇਰੇ ਅਰਦਾਸ ਕਰਾਵੀ ਤੂੰ ਕਿਸੇ ਤੀਰ ਦੀ ਘਰ ਵਿੱਚ ਤੇਰੇ
ਕਿਸੇ ਚੀਜ਼ ਦੀ ਘਰ ਵਿੱਚ ਤੇਰੇ ਕੋਟ ਕਦੇ ਨਾ ਆਵੇਗੀ ਇਸ ਦੁਨੀਆਂ ਦੀ ਦੌਲਤ ਤੈਨੂੰ ਹਰ ਇੱਕ ਖੁਸ਼ੀ ਵਿਖਾਵੇਗੀ ਹਰ ਇੱਕ ਖੁਸ਼ੀ ਵਿਖਾਵੇਗੀ
ਗੁਰੂ ਨਾਨਕ ਦੀ ਮਾਰੇ ਜਾਦਾ ਨੂੰ ਵੇਖੀ ਬੋਲਣਾ ਜਾਵੀਂ ਤੂੰ ਗੁਰੂ ਨਾਨਕ ਦੀ ਮਾਰੇ ਜਾਦਾ ਨੂੰ ਵੇਖੀ ਬੋਲਣਾ ਜਾਵੀਂ ਤੂੰ
ਸਰਦਾ ਦੇ ਨਾਲ ਹੱਥ ਤੁਵਾ ਕੇ ਫਿਰ ਅਰਦਾਸ ਕਰਾਵੀਂ ਤੂੰ ਫਿਰ ਅਰਦਾਸ ਕਰਾਵੀਂ ਤੂੰ ਹੋ ਜਾਵਣਗੇ ਮਨ ਦੇ ਤੇਰੇ ਸਗਲ ਮਨੋਰਥ ਪੂਰੇ ਜੀ ਹੋ ਜਾਵਣਗੇ ਮਨ ਦੇ ਤੇਰੇ ਸਗਲ ਮਨੋਰਥ ਪੂਰੇ ਜੀ ਪੱਕ ਜਾਣਗੇ ਆਵੇ ਸਾਰੇ ਰਹਿੰਦੇ ਨਹੀਂ ਅਧੂਰੇ ਜੀ ਰਹਿੰਦੇ ਨਹੀਂ ਅਧੂਰੇ ਜੀ
ਅੱਜ ਦੀਆਂ ਗੱਲਾਂ ਚੇਤੇ ਕਰਕੇ ਦਿਲ ਦੇ ਵੇਤ ਵਸਾਵੀਂ ਤੂੰ ਅੱਜ ਦੀਆਂ ਗੱਲਾਂ ਚੇਤੇ ਕਰਕੇ ਦਿਲ ਦੇ ਵੇਤ ਵਸਾਵੀਂ ਤੂੰ ਸਰਦਾ ਦੇ ਨਾਲ ਹੱਥ ਧੁਆ ਕੇ
ਫਿਰ ਅਰਦਾਸ ਕਰਾਵੀਂ ਤੂੰ ਫਿਰ ਅਰਦਾਸ ਕਰਾਵੀਂ ਤੂੰ ਕੋਈ ਵੀ ਭੁੱਖਾ ਤੇਰੇ ਦਰ ਤੋਂ ਕੋਈ ਵੀ ਭੁੱਖਾ ਤੇਰੇ ਦਰ ਤੋਂ ਉਸ ਦਿਨ ਮੁੜ ਕੇ ਜਾਵੇ ਨਾ ਕੋਈ ਵੀ ਭੁੱਖਾ ਤੇਰੇ ਦਰ ਤੋਂ ਉਸ ਦਿਨ ਮੁੜ ਕੇ ਜਾਵੇ ਨਾ ਧਿਆਨ ਰੱਖੀ ਕੋਈ ਅਣਖੀ ਉਸ ਦਿਨ ਵਿਗਣੇ ਆਣ ਕੇ ਪਾਵੇ ਨਾ ਵਿਗਣੇ ਆਣ ਕੇ ਪਾਵੇ ਨਾ
ਸਿੱਖ ਸੰਗਤਾਂ ਦੀ ਨਾਲ ਪ੍ਰੇਮ ਦੇ ਰੱਜ ਕੇ ਸੇਵਕ ਮਾਮੀ ਤੂੰ ਸਿੱਖ ਸੰਗਤਾਂ ਦੀ ਨਾਲ ਪ੍ਰੇਮ ਦੇ ਰੱਜ ਕੇ ਸੇਵਕ ਮਾਮੀ ਤੂੰ ਸਰਦਾ ਦੇ ਨਾਲ ਹੱਥ ਧੁਆ ਕੇ ਤੇਰੇ ਅਰਦਾਸ ਕਰਾਵੀਂ ਤੂੰ ਤੇਰੇ ਅਰਦਾਸ ਕਰਾਵੀਂ ਤੂੰ
ਕੋਈ ਵੀ ਭੁੱਖਾ ਤੇਰੇ ਦਰ ਤੋਂ ਉਸ ਦਿਨ ਮੁੜ ਕੇ ਜਾਵੇ ਨਾ ਧਿਆਨ ਰੱਖੀ ਕੋਈ ਅਣਖੀ ਉਸ ਦਿਨ ਵਿਗਣੇ ਆਣ ਕੇ ਪਾਵੇ ਨਾ ਵਿਗਣੇ ਆਣ ਕੇ ਪਾਵੇ ਨਾ ਨਾਲ ਪ੍ਰੇਮ ਦੇ ਰੱਜ ਕੇ ਸੇਵਕ ਮਾਮੀ ਤੂੰ ਸਿੱਖ ਸੰਗਤਾਂ ਦੀ ਨਾਲ ਪ੍ਰੇਮ ਦੇ ਰੱਜ ਕੇ ਸੇਵਕ ਮਾਮੀ ਤੂੰ ਸਰਦਾ ਦੇ ਨਾਲ ਹੱਥ ਧੁਆ ਕੇ ਫਿਰ ਅਰਦਾਸ ਕਰਾਵੀਂ ਤੂੰ ਫਿਰ ਅਰਦਾਸ ਕਰਾਵੀਂ ਤੂੰ
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੀ ਇੱਟਾਂ ਦੇ ਆਵੇ ਪੱਕ ਜਾਣਗੇ ਪਰ ਗੁਰੂ ਕੀਆਂ ਸੰਗਤਾਂ ਨੂੰ ਆਪਣੇ ਘਰ ਬੁਲਾ ਕਰਕੇ ਉਹਨਾਂ ਦੀ ਸੇਵਾ ਕਰੋ ਤੇ ਗੁਰੂ ਕੀਆਂ ਸੰਗਤਾਂ ਫਿਰ ਤੁਹਾਡੇ ਭਲੇ ਦੀ ਅਰਦਾਸ ਕਰਨਗੀ ਉਹ ਜਿਹੜੀ ਅਰਦਾਸ ਹੈ ਫਿਰ ਸੱਚਖੰਡ ਦੇ ਵਿੱਚ ਪ੍ਰਵਾਨ ਹੋ ਜਾਏਗੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਫਿਰ ਪਰਮੇਸ਼ਰ ਸੰਗਤਾਂ ਦੀ ਕੀਤੀ ਹੋਈ ਅਰਦਾਸ ਨੂੰ ਕਦੇ ਮੋੜਿਆ ਨਹੀਂ ਕਰਦਾ ਬੁੱਧੂ ਸ਼ਾਹ ਨੇ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਸੰਗਤਾਂ ਨੂੰ ਗੁਰੂ ਕਾ ਲੰਗਰ ਛਕਾਵਾਂਗਾ ਸੇਵਾ ਕਰਾਂਗਾ ਪਰ ਮੇਰੇ ਇੱਟਾਂ ਦੇ ਆਵੇ ਪੱਕ ਜਾਣ ਸਤਿਗੁਰੂ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੀ ਇੱਕ ਗੱਲ ਦਾ ਖਿਆਲ ਰੱਖਣਾ ਇਹ ਜਿਹੜਾ ਲੰਗਰ ਤੁਹਾਡੇ ਘਰ ਦੇ ਵਿੱਚ ਚੱਲਣਾ ਇਹ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਦੇ ਅਨੁਸਾਰ ਚੱਲਣਾ ਚਾਹੀਦਾ। ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਕੀ ਹੈ? ਸਾਧ ਸੰਗਤ ਜੀ, ਕੋਈ ਗਰੀਬ ਆ ਜਾਏ, ਕੋਈ ਅਮੀਰ ਆ ਜਾਏ, ਕੋਈ ਰਾਜਾ ਆ ਜਾਏ, ਕੋਈ ਭਿਖਾਰੀ ਆ ਜਾਏ, ਸਾਰਿਆਂ ਦੇ ਵਾਸਤੇ ਇੱਕ ਪੰਗਤ ਹੁੰਦੀ ਹੈ। ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਸਾਧ ਸੰਗਤਰੀ, ਇੱਥੇ ਜਾਤ ਨਹੀਂ ਵੇਖੀ ਜਾਂਦੀ, ਇੱਥੇ ਧਰਮ ਨਹੀਂ ਵੇਖਿਆ ਜਾਂਦਾ, ਇੱਥੇ ਮਜ਼ਹਬ ਨਹੀਂ ਵੇਖਿਆ ਜਾਂਦਾ, ਇੱਥੇ ਅਮੀਰੀ ਨਹੀਂ ਵੇਖੀ ਜਾਂਦੀ, ਇੱਥੇ ਗਰੀਬੀ ਨਹੀਂ ਵੇਖੀ ਜਾਂਦੀ। ਜਿਹੜਾ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਗਿਆ ਉਹਨਾਂ ਦੇ ਵਾਸਤੇ ਇੱਕ ਪੰਗਤ ਹੈ ਤੇ ਉਹਨਾਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਂਦਾ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਕਹਿਣ ਲੱਗੇ ਬਧੂ ਸ਼ਾਹੀ, ਯਾਦ ਰੱਖਣਾ ਜਦੋਂ ਤੁਹਾਡੇ ਘਰ ਦੇ ਵਿੱਚ ਗੁਰੂ ਨਾਨਕ ਦਾ ਲੰਗਰ ਚੱਲਣਾ ਹੈ ਇਹ ਗੁਰੂ ਨਾਨਕ ਦੀ ਮਰਜ਼ਾਦਾ ਦੇ ਅਨੁਸਾਰ ਹੋਣਾ ਚਾਹੀਦਾ, ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਮੁੜਨਾ ਚਾਹੀਦਾ। ਲੰਗਰ ਸਾਡੇ ਘਰਾਂ ਦੇ ਵਿੱਚ ਵੀ ਚੱਲਦੇ ਨੇ, ਜਦੋਂ ਆਪਾਂ ਪੰਜਾਬ ਦੀ ਧਰਤੀ ਵਿੱਚ ਜਾਂਦੇ ਹਾਂ ਤੇ ਸਾਧ ਸੰਗਤਰੀ ਜਾ ਕੇ ਆਪਾਂ ਬੜੇ ਪਰਿਵਾਰ ਨੇ ਜਿਹੜੇ ਲੰਗਰ ਚਲਾਉਂਦੇ ਨੇ, ਪਰ ਕਈ ਪਰਿਵਾਰਾਂ ਵਿੱਚ ਵੇਖਣ ਵਾਸਤੇ ਇਹ ਮਿਲਦਾ ਕੋਈ ਗਰੀਬ ਆਣ ਕੇ ਸਾਡੇ ਦਰਵਾਜ਼ੇ ਤੇ ਖਲੋ ਜਾਏ, ਜੀ ਮੈਂ 2 ਦਿਨ ਦਾ ਭੁੱਖਾ, ਮੈਂ 3 ਦਿਨ ਦਾ ਭੁੱਖਾ, ਮੈਨੂੰ ਲੰਗਰ ਛਕਾ ਦਿਓ। ਝਿੜਕੇ ਮਾਰ ਕੇ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ ਜਾਂਦਾ, ਬਈ ਪਹਿਲਾਂ ਰਿਸ਼ਤੇਦਾਰ ਲੰਗਰ ਛਕਣਗੇ, ਪਿੰਡ ਵਾਲੇ ਛਕਣਗੇ, ਬਾਅਦ ਵਿੱਚ ਤੁਸੀਂ ਆਇਓ। ਸਾਧ ਸੰਗਤ ਜੀ ਜਿਹੜੇ ਰਿਸ਼ਤੇਦਾਰ ਨੇ ਤੇ ਕਈ ਪਰਿਵਾਰਾਂ ਦੇ ਰਿਸ਼ਤੇਦਾਰ ਵੀ ਇਹੋ ਜਿਹੇ ਹੁੰਦੇ ਨੇ, ਜੇ ਉਹਨਾਂ ਨੂੰ ਕਹੀਏ ਵੀ ਲੰਗਰ ਛਕ ਲਓ, ਉਹ ਕਹਿੰਦੇ ਪਹਿਲਾਂ ਲੰਗਰ ਜੋਗੇ ਕਰਤੇ ਲਓ। ਸਾਧ ਸੰਗਤ ਜੀ, ਅਸੀਂ ਉਹਨਾਂ ਨੂੰ ਪਹਿਲ ਦਿੰਦੇ ਹਾਂ। ਗੁਰੂ ਨਾਨਕ ਦਾ ਜਿਹੜਾ ਲੰਗਰ ਸਾਰਿਆਂ ਦੇ ਵਾਸਤੇ ਸਾਂਝਾ ਹੁੰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਮੁੜਨਾ ਚਾਹੀਦਾ। ਸਾਧ ਸੰਗਤ ਜੀ ਜਿਹੜਾ ਲੰਗਰ ਛਕਾਉਣਾ ਇੱਕ ਭਾਵਨਾ ਦੇ ਨਾਲ ਹੈ ਤੇ ਜਿਹੜਾ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਉਹ ਪ੍ਰਵਾਨ ਹੁੰਦੀ। ਸਤਿਗੁਰੂ ਕਹਿਣ ਲੱਗੇ ਬਧੂ ਸ਼ਾਹ ਜੀ, ਇਹ ਜਿਹੜਾ ਲੰਗਰ ਹੈ ਤੁਸੀਂ ਆਪਣੇ ਹੱਥੀਂ ਤਿਆਰ ਕਰਨਾ, ਆਪਣੇ ਹੱਥੀਂ ਸੇਵਾ ਕਰਨੀ, ਆਪਣੇ ਹੱਥੀਂ ਸੰਗਤਾਂ ਦੇ ਹੱਥ ਧਵਾਉਣੇ, ਆਪਣੇ ਹੱਥੀਂ ਦਾਲਾਂ ਵਰਤਾਉਣੇ, ਪ੍ਰਸ਼ਾਦੇ ਵਰਤਾਉਣੇ ਤੇ ਜਿਹੜੀ ਤੁਸੀਂ ਸੇਵਾ ਕਰੋਗੇ ਉਹ ਪ੍ਰਵਾਨ ਹੋਵੇਗੀ। ਅੱਜ ਸਾਡੇ ਕੋਲ ਇਹ ਜਿਹੜੀਆਂ ਸੇਵਾਵਾਂ ਖੁੱਸ ਚੁੱਕੀਆਂ ਨੇ, ਅਸੀਂ ਪੈਸੇ ਦੇ ਜ਼ੋਰ ਤੇ ਇਹ ਕੰਮ ਕਰਾਉਂਦੇ ਹਾਂ, ਵਰਤਾਵੇ ਵੀ ਬਹਿਰੇ ਕਰ ਲੈਂਦੇ ਹਾਂ ਤੇ ਸਾਧ ਸੰਗਤ ਜੀ ਜਿਹੜੇ ਸੰਗਤਾਂ ਨੂੰ ਲੰਗਰ ਛਕਾਉਣਾ ਤੇ ਦੂਰ ਦੀ ਗੱਲ ਹੈ। ਜਿਹੜੇ 5 ਗ੍ਰੰਥੀ ਹੁੰਦੇ ਨੇ ਜਿਨ੍ਹਾਂ ਨੇ 3 ਦਿਨ ਅਖੰਡ ਪਾਠ ਕੀਤਾ ਹੁੰਦਾ ਸਾਡੇ ਵਰਗੇ, ਉਹਨਾਂ ਨੂੰ ਲੰਗਰ ਛਕਾਉਣ ਵਾਸਤੇ ਕੋਈ ਤਿਆਰ ਨਹੀਂ ਹੁੰਦਾ। ਸਾਧ ਸੰਗਤ ਜੀ, 5 ਗ੍ਰੰਥੀਆਂ ਦੀ ਵੀ ਗੱਲ ਦੂਰ ਦੀ ਰਹਿ ਜਾਏ, ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਅਸੀਂ ਇਹਨਾਂ ਨੂੰ ਭੋਗ ਲਵਾਉਣਾ ਹੋਵੇ ਤੇ ਸਾਡੇ ਵਿੱਚੋਂ ਇਹਨਾਂ ਨੂੰ ਭੋਗ ਲਵਾਉਣ ਵਾਸਤੇ ਕੋਈ ਤਿਆਰ ਨਹੀਂ ਹੁੰਦਾ। ਕਈ ਪਰਿਵਾਰਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਜਦੋਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਣਾ ਹੋਵੇ, ਇੱਕ ਥਾਲ ਲੈ ਲੈਂਦੇ ਨੇ, ਉਹਦੇ ਵਿੱਚੇ ਦਾਲ, ਉਹਦੇ ਵਿੱਚੇ ਚੌਲ, ਵਿੱਚੇ ਪ੍ਰਸ਼ਾਦੇ, ਸਭ ਕੁਝ ਰਲਵਾਂ ਮਲਵਾਂ ਕਰਕੇ ਉੱਪਰ ਅਖਬਾਰ ਦੇ ਕੇ ਲੈ ਆਉਂਦੇ ਨੇ ਜੀ ਇਹਨੂੰ ਭੋਗ ਲਾ ਦਿਓ। ਸਾਧ ਸੰਗਤ ਜੀ, ਕੋਈ ਸਾਡੇ ਘਰ ਦੇ ਵਿੱਚ ਮਾੜੇ ਤੋਂ ਮਾੜਾ ਵੀ ਪ੍ਰਾਹੁਣਾ ਆ ਜਾਏ ਉਹਦੇ ਵਾਸਤੇ ਵੀ ਅਸੀਂ ਵੱਖਰੀਆਂ ਵੱਖਰੀਆਂ ਕੌਲੀਆਂ ਤਿਆਰ ਕਰਦੇ ਹਾਂ, ਵੱਖਰਾ ਵੱਖਰਾ ਥਾਲ ਲੈ ਕੇ ਆਉਂਦੇ ਹਾਂ, ਮਹਿੰਗੇ ਤੋਂ ਮਹਿੰਗੇ ਡਿਨਰ ਸੈੱਟ ਲੈ ਕੇ ਆਉਂਦੇ ਹਾਂ ਵੀ ਕੋਈ ਰਿਸ਼ਤੇਦਾਰ ਆਉਂਦਾ ਇਹਨੂੰ ਪ੍ਰਸ਼ਾਦਾ ਛਕਾਉਣਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਾਉਣਾ ਹੋਵੇ ਤੇ ਸਾਨੂੰ ਕੋਈ ਘਰ ਦੇ ਵਿੱਚੋਂ ਭਾਂਡਾ ਨਹੀਂ ਲੱਭਦਾ, ਸਾਧ ਸੰਗਤ ਜੀ ਉਹਦੇ ਉੱਪਰ ਦੇਣ ਵਾਸਤੇ ਕੋਈ ਰੁਮਾਲ ਨਹੀਂ ਲੱਭਦਾ, ਉਹ ਅਖਬਾਰ ਪਤਾ ਨਹੀਂ ਕਾਹਦੀ ਹੁੰਦੀ ਹੈ ਜਿਹੜੀ ਅਸੀਂ ਉੱਪਰ ਦੇ ਕੇ ਕਹਿ ਦਿੰਦੇ ਹਾਂ ਜੀ ਭੋਗ ਲਾਵੋ। ਤੇ ਕਈ ਪਰਿਵਾਰ ਤੇ ਇਹੋ ਜਿਹੇ ਨੇ ਉਹ ਕਹਿੰਦੇ ਪਤੀਲਿਆਂ ਦੇ ਵਿੱਚ ਹੀ ਭੋਗ ਲਾ ਦਿਓ, ਥਾਲਾਂ ਵਿੱਚ ਪਾਉਣ ਦੀ ਵੀ ਕੋਈ ਲੋੜ ਨਹੀਂ, ਰੱਬ ਸਭ ਕੁਝ ਜਾਣਦਾ। ਸਾਧ ਸੰਗਤ ਜੀ, ਜਿਹੜਾ ਪਰਮੇਸ਼ਰ ਹੈ ਉਹ ਜਦੋਂ ਵੀ ਫਲ ਲਾਉਂਦਾ ਸਾਡੀ ਭਾਵਨਾ ਨੂੰ ਲਾਉਂਦਾ, ਤੁਹਾਡੀ ਕਿਹੋ ਜਿਹੀ ਭਾਵਨਾ ਹੈ, ਤੁਹਾਡੇ ਮਨ ਦੇ ਵਿੱਚ ਪਿਆਰ ਕਿਹੋ ਜਿਹਾ ਹੈ ਉਹ ਤੁਹਾਡੀ ਭਾਵਨਾ ਨੂੰ ਫਲ ਲਾਉਂਦਾ। ਤੇ ਜੇ ਸਾਡੇ ਹਿਰਦੇ ਵਿੱਚ ਭਾਵਨਾ ਹੀ ਨਹੀਂ ਤੇ ਫਲ ਸਤਿਗੁਰਾਂ ਨੇ ਕੀ ਲਾਉਣਾ? ਜਦੋਂ ਅਸੀਂ ਸੇਵਾ ਕਰਨੀ ਕੋਈ ਨਹੀਂ ਤੇ ਸਤਿਗੁਰਾਂ ਨੇ ਫਲ ਕੀ ਲਾਉਣਾ? ਜਦੋਂ ਆਪਾਂ 5 ਸਿੱਖਾਂ ਨੂੰ ਕਿਤੇ ਲੰਗਰ ਛਕਾਉਂਦੇ ਹਾਂ, ਜਦੋਂ ਉਹ ਅਰਦਾਸ ਕਰਦੇ ਨੇ, ਉਹਨਾਂ ਦੇ ਕੋਲੋਂ ਅਰਦਾਸ ਸੁਣੋ, ਉਹ ਕਹਿੰਦੇ ਨੇ ਆ ਪਰਮੇਸ਼ਰ ਦਾਣਾ ਪਾਣੀ ਗੁਰੂ ਕਾ, ਆ ਜਿਹੜਾ ਅੰਨ ਪਾਣੀ ਹੈ ਇਹ ਪਰਮੇਸ਼ਰ ਦਾ ਹੈ, ਅੰਨ ਪਾਣੀ ਗੁਰੂ ਕਾ ਟਹਿਲ ਪਾਣੀ ਤੇਰਿਆਂ ਸਿੱਖਾਂ ਸੇਵਕਾਂ ਕੀ, ਆ ਜਿਹੜੀ ਟਹਿਲ ਕੀਤੀ, ਜਿਹੜੀ ਸੇਵਾ ਕੀਤੀ ਹੈ ਤੇਰਿਆਂ ਸਿੱਖਾਂ ਨੇ ਕੀਤੀ ਹੈ, ਅੰਨ ਤੇ ਤੁਸੀਂ ਦੇਣ ਵਾਲੇ ਹੋ। ਜ਼ਿਮੀਂਦਾਰ ਖੇਤ ਦੇ ਵਿੱਚ ਬੀਜ ਪਾ ਸਕਦਾ ਹੈ, ਉਹਨੂੰ ਪੈਦਾ ਨਹੀਂ ਕਰ ਸਕਦਾ, ਬੀਜ ਪਾ ਦਿੰਦਾ ਹੈ, ਉਹਨੇ ਸਾਡੇ ਘਰ ਦੇ ਵਿੱਚ ਆਉਣਾ ਜਾਂ ਨਹੀਂ ਆਉਣਾ ਇਹ ਮਾਲਕ ਦੀ ਮੌਜ ਹੈ। ਕਈ ਵਾਰ ਪੱਕੀ ਫਸਲ ਹੁੰਦੀ ਹੈ ਤਾਂ ਵੀ ਖੇਤਾਂ ਵਿੱਚ ਰਹਿ ਜਾਂਦੀ ਹੈ, ਪਰਮੇਸ਼ਰ ਚਾਹਵੇ ਸਾਡੇ ਤੇ ਕਿਰਪਾ ਕਰੇ ਤੇ ਉਹ ਅੰਨ ਪਾਣੀ ਸਾਨੂੰ ਦਿੰਦੇ। ਇਹ ਪਰਮੇਸ਼ਰ ਇਹ ਅੰਨ ਪਾਣੀ ਤੁਹਾਡਾ ਹੈ, ਅੰਨ ਪਾਣੀ ਗੁਰੂ ਕਾ, ਟਹਿਲ ਪਾਣੀ ਤੇਰਿਆਂ ਸਿੱਖਾਂ ਸੇਵਕਾਂ ਕੀ। ਤੇ ਜੇ ਟਹਿਲ ਕੀਤੀ ਹੋਵੇਗੀ ਤਾਂ ਸਿੱਖਾਂ ਸੇਵਕਾਂ ਦੀ ਹੋਵੇਗੀ। ਫਿਰ ਸੇਵਕ ਬੇਨਤੀ ਕਰਦੇ ਨੇ ਇਹਨਾਂ ਦੀ ਟਹਿਲ ਨੂੰ, ਸੇਵਾ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਇਹਨਾਂ ਦੇ ਮਨ ਦੀ ਮੁਰਾਦ ਪੂਰੀ ਕਰ ਦਿਓ। ਜੇ ਟਹਿਲ ਕੀਤੀ ਹੋਵੇਗੀ ਤੇ ਮੁਰਾਦ ਪੂਰੀ ਹੋਵੇਗੀ। ਟਹਿਲ ਤੇ ਸਾਡੇ ਵਿੱਚੋਂ ਕਰਨ ਵਾਸਤੇ ਕੋਈ ਤਿਆਰ ਨਹੀਂ, ਪੰਜਾਂ ਸਿੱਖਾਂ ਨੂੰ ਕੋਈ ਪ੍ਰਸ਼ਾਦਾ ਛਕਾਉਣ ਵਾਸਤੇ ਤਿਆਰ ਨਹੀਂ, ਉਹਨਾਂ ਦੇ ਹੱਥ ਧਵਾਉਣ ਵਾਸਤੇ ਕੋਈ ਤਿਆਰ ਨਹੀਂ, ਫਲ ਕਾਹਦਾ ਪ੍ਰਾਪਤ ਹੋਣੇ। ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿਣ ਲੱਗੇ ਬਧੂ ਸ਼ਾਹ ਜੀ ਇਹ ਜਿਹੜੀ ਸੇਵਾ ਆਪਣੇ ਹੱਥੀ ਕਰਨੀ, ਤੇ ਯਾਦ ਰੱਖਿਓ ਜਦੋਂ ਤੁਸੀਂ ਆਪ ਸੰਗਤਾਂ ਦੀ ਸੇਵਾ ਕੀਤੀ ਤੁਹਾਡੀ ਜਿਹੜੀ ਸੇਵਾ ਪ੍ਰਮਾਣ ਹੋ ਜਾਏਗੀ, ਫਿਰ ਸੰਗਤਾਂ ਅਰਦਾਸ ਕਰਨਗੀਆਂ ਤੁਹਾਡੇ ਸਾਰੇ ਆਵੇ ਪੱਕ ਜਾਣਗੇ। ਬੁੱਧੂ ਸ਼ਾਹ ਨੇ ਬੜੇ ਪਿਆਰ ਨਾਲ ਆਖਿਆ ਸਤਿਗੁਰੂ ਜੀ ਮੈਂ ਤੁਹਾਡੇ ਬਚਨਾਂ ਦੇ ਅਨੁਸਾਰ ਗੁਰੂ ਕਾ ਲੰਗਰ ਚਲਾਵਾਂਗਾ, ਪਰ ਮੇਰੇ ਆਵੇ ਪੱਕ ਜਾਣ। ਕਹਿੰਦੇ ਹਨ ਬੁੱਧੂ ਸ਼ਾਹ ਨੇ ਇੱਕ ਦਿਨ ਮੁਕਰਰ ਕੀਤਾ, ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਇਸ ਦਿਨ ਸਾਡੇ ਘਰ ਦੇ ਵਿੱਚ ਗੁਰੂ ਨਾਨਕ ਦਾ ਲੰਗਰ ਚੱਲਣਾ, ਆਓ ਆਣ ਕੇ ਸਾਰੇ ਲੰਗਰ ਛਕੋ। ਗੁਰੂ ਕੀਆਂ ਸੰਗਤਾਂ ਲੰਗਰ ਛਕਣ ਵਾਸਤੇ ਪਹੁੰਚੀਆਂ। ਹੁਣ ਬੁੱਧੂ ਸ਼ਾਹ ਨੇ ਜਿੰਨਾ ਸੋਚਿਆ ਸੀ ਸੰਗਤ ਬੇਅੰਤ ਆ ਗਈ, ਮਨ ਵਿੱਚ ਫਿਰ ਜਿਹੜਾ ਸੀ ਇਹ ਡਾਵਾਂ ਡੋਲ ਹੋ ਗਿਆ। ਮਨ ਵਿੱਚ ਸੋਚਣ ਲੱਗਾ ਮਨਾ ਸੰਗਤ ਜ਼ਿਆਦਾ ਹੈ, ਕਿਤੇ ਐਸਾ ਨਾ ਹੋਵੇ ਇਹ ਲੰਗਰ ਹੀ ਖਤਮ ਹੋ ਜਾਂਦਾ ਹੋਵੇ। ਉਹਨੇ ਸੋਚਿਆ ਕਿਉਂ ਨਾ ਬਾਹਰਲਾ ਦਰਵਾਜ਼ਾ ਲਾ ਦਈਏ, ਜਿਹੜੀ ਸੰਗਤ ਆਏਗੀ ਆਪਣੇ ਆਪ ਦਰਵਾਜ਼ਾ ਖੜਕਾ ਕੇ ਮੁੜ ਜਾਏਗੀ। ਬੁੱਧੂ ਸ਼ਾਹ ਦੇ ਘਰ ਦੇ ਵਿੱਚ ਲੰਗਰ ਚੱਲ ਪਿਆ, ਬਾਹਰਲਾ ਦਰਵਾਜ਼ਾ ਲਾ ਦਿੱਤਾ। ਇੱਧਰ ਪਰਮੇਸ਼ਰ ਨੇ ਪਰਖ ਕਰਨ ਵਾਸਤੇ ਆਪਣੇ ਪਿਆਰੇ ਭਾਈ ਕਮਲੀਏ ਨੂੰ ਜਿਵੇਂ ਭੇਜਿਆ, ਜਿਵੇਂ ਸਤਿਗੁਰਾਂ ਨੇ ਸਾਰਾ ਕੌਤਕ ਰਚਿਆ, ਸੋ ਪਿਆਰ ਨਾਲ ਸਰਵਣ ਕਰੋ ਜੀ। ਉਹ ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ। ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ।
ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ। ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ।
ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ। ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ।
ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ। ਬੁੱਧੂ ਸ਼ਾਹ ਨੇ ਘਰ ਲੰਗਰ ਤੇ ਲਾ ਦਿੱਤਾ, ਕੱਠ ਸੰਗਤਾਂ ਦਾ ਹੋਇਆ ਬੇਸ਼ੁਮਾਰ।
ਸੰਗਤਾਂ ਨੂੰ ਸੁਨੇਹ ਘਰ ਸੱਦਿਆ, ਆਇਆ ਸੰਗਤਾਂ ਸੀ ਨਾਲ ਪਿਆਰ। ਦੇਖ ਸੰਗਤਾਂ ਨੂੰ ਸੁਨੇਹ ਘਰ ਸੱਦਿਆ, ਆਇਆ ਸੰਗਤਾਂ ਸੀ ਨਾਲ ਪਿਆਰ।
ਦੇਖ ਸੰਗਤਾਂ ਨੂੰ ਸੁਨੇਹ ਘਰ ਸੱਦਿਆ ਜੀ, ਦੇਖ ਸੰਗਤਾਂ ਨੂੰ ਸੁਨੇਹ ਘਰ ਸੱਦਿਆ, ਆਇਆ ਸੰਗਤਾਂ ਸੀ ਨਾਲ ਪਿਆਰ। ਦੇਖ ਸੰਗਤਾਂ ਨੂੰ ਸੁਨੇਹ ਘਰ ਸੱਦਿਆ, ਆਇਆ ਸੰਗਤਾਂ ਸੀ ਨਾਲ ਪਿਆਰ।
ਮਨ ਦੇ ਵਿਚਾਰ ਦਾ ਬੰਦ ਕਰ ਦੇਵਾਂ ਬਾਹਰ ਦਾ ਦੁਆਰ। ਬੁੱਧੂ ਸ਼ਾਹ ਵਿੱਚ ਮਨ ਦੇ ਵਿਚਾਰ ਦਾ ਬੰਦ ਕਰ ਦੇਵਾਂ ਬਾਹਰ ਦਾ ਦੁਆਰ।
ਬੁੱਧੂ ਸ਼ਾਹ ਵਿੱਚ ਮਨ ਦੇ ਵਿਚਾਰ ਦਾ ਬੰਦ ਕਰ ਦੇਵਾਂ ਬਾਹਰ ਦਾ ਦੁਆਰ। ਬੁੱਧੂ ਸ਼ਾਹ ਵਿੱਚ ਮਨ ਦੇ ਵਿਚਾਰ ਦਾ ਬੰਦ ਕਰ ਦੇ ਮਾਂ ਬਾਹਰ ਦਾ ਦੁਆਰ।
ਬੁੱਧੂ ਸ਼ਾਹ ਵਿੱਚ ਮਨ ਦੇ ਵਿਚਾਰ ਦਾ ਬੰਦ ਕਰ ਦੇ ਮਾਂ ਬਾਹਰ ਦਾ ਦੁਆਰ। ਬੁੱਧੂ ਸ਼ਾਹ ਵਿੱਚ ਮਨ ਦੇ ਵਿਚਾਰ ਦਾ ਬੰਦ ਕਰ ਦੇ ਮਾਂ ਬਾਹਰ ਦਾ ਦੁਆਰ।
ਬੁੱਧੂ ਸ਼ਾਹ ਵਿੱਚ ਮਨ ਦੇ ਵਿਚਾਰ ਦਾ ਬੰਦ ਕਰ ਦੇ ਮਾਂ ਬਾਹਰ ਦਾ ਦੁਆਰ। ਬੁੱਧੂ ਸ਼ਾਹ ਵਿੱਚ ਮਨ ਦੇ ਵਿਚਾਰ ਦਾ ਬੰਦ ਕਰ ਦੇ ਮਾਂ ਬਾਹਰ ਦਾ ਦੁਆਰ।
ਲੰਗਰ ਲੰਗਰ ਵੇਵੇ ਤੇ ਨਾ ਹੀ ਆ ਜਾਵੇ ਸੰਗਤਾਂ ਸ਼ਾਕ ਬੀਆਂ ਨਾਲ ਸਤਕਾਰ ਟੋਟ ਲੰਗਰ ਵੇਵੇ ਤੇ ਨਾ ਹੀ ਆ ਜਾਵੇ ਸੰਗਤਾਂ ਸ਼ਾਕ ਬੀਆਂ ਨਾਲ ਸਤਕਾਰ
ਟੋਟ ਲੰਗਰ ਦੇ ਵਿੱਚ ਨਾ ਹੀ ਆ ਜਾਵੇ ਜੀ ਟੋਟ ਲੰਗਰ ਲੰਗਰ ਦੇ ਵਿੱਚ ਨਾ ਹੀ ਆ ਜਾਵੇ ਸੰਗਤਾਂ ਸ਼ਾਕ ਦੀਆਂ ਨਾਲ ਸਤਕਾਰ ਟੋਟ ਲੰਗਰ ਦੇ ਵਿੱਚ ਨਾ ਹੀ ਆ ਜਾਵੇ ਸੰਗਤਾਂ ਸ਼ਾਕ ਦੀਆਂ ਨਾਲ ਸਤਕਾਰ
ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਪਹਾੜ ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਪਹਾੜ
ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਬਾਹਰ ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਬਾਹਰ
ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਬਾਹਰ ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਬਾਹਰ
ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਬਾਹਰ ਇੰਨੇ ਸਮੇਂ ਨੂੰ ਅਕਾਲ ਖੇਡੀ ਖੇਡ ਸੀ ਆ ਕੇ ਭਗ ਦੁੱਖ ਲੋ ਗਿਆ ਇੱਕ ਬਾਹਰ
ਸਾਰੇ ਕਾਮਲੀਆ ਲੋਕ ਕਹਿੰਦੇ ਉਸ ਨੂੰ ਪਰ ਦਿਲੋਂ ਸੱਚਾ ਗੁਰੂ ਨਾਲ ਪਿਆਰ ਸਾਰੇ ਕਾਮਲੀਆ ਲੋਕ ਕਹਿੰਦੇ ਉਸ ਨੂੰ ਪਰ ਦਿਲੋਂ ਸੱਚਾ ਗੁਰੂ ਨਾਲ ਪਿਆਰ
ਸਾਰੇ ਕਾਮਲੀਆ ਲੋਕ ਕਹਿੰਦੇ ਉਸ ਨੂੰ ਜੀ ਸਾਰੇ ਕਾਮਲੀਆ ਕਾਮਲੀਆ ਲੋਕ ਕਹਿੰਦੇ ਉਸ ਨੂੰ ਸਾਰੇ ਦੇਲੋ ਸੱਚਾ ਗੁਰੂ ਨਾਲ ਪਿਆਰ
ਸਾਰੇ ਕਾਮਲੀਆ ਲੋਕ ਕਹਿੰਦੇ ਉਸ ਨੂੰ ਸਾਰੇ ਦੇਲੋ ਸੱਚਾ ਗੁਰੂ ਨਾਲ ਪਿਆਰ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ ਬੁੱਧੂ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ
ਬੁੱਧੂ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ ਬੁੱਧੂ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ
ਬੁੱਧੂ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ ਬੁੱਧੂ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ
ਬੁੱਧੂ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ ਬੁੱਧੂ ਸ਼ਾਹਾਂ ਨੂੰ ਆਵਾਜ਼ਾਂ ਬਾਹਰੋਂ ਮਾਰਦਾ ਖੋਲਦੇ ਆ ਕੇ ਬਾਹਰ ਦਾ ਦੁਆਰ
ਕਹਿੰਦਾ ਅਣਖੀ ਦੀ ਲੰਗਰ ਛਕਾ ਦਿਓ ਕਹਿੰਦਾ ਅਣਖੀ ਕਹਿੰਦਾ ਅਣਖੀ ਅਣਖੀ ਦੀ ਲੰਗਰ ਛਕਾ ਦਿਓ ਬੇੜਾ ਲੱਗ ਜੂ ਪਵੇ ਦਿਲੋਂ ਪਾਰ ਕਹਿੰਦਾ ਅਣਖੀ ਦੀ ਲੰਗਰ ਛਕਾ ਦਿਓ ਬੇੜਾ ਲੱਗ ਜੂ ਪਵੇ ਦਿਲੋਂ ਪਾਰ
ਕਹਿੰਦਾ ਅਣਖੀ ਦੀ ਲੰਗਰ ਛਕਾ ਦਿਓ ਜੀ ਕਹਿੰਦਾ ਅਣਖੀ ਦੀ ਲੰਗਰ ਛਕਾ ਦਿਓ ਬੇੜਾ ਲੱਗ ਜੂ ਪਵੇ ਦਿਲੋਂ ਪਾਰ ਕਹਿੰਦਾ ਅਣਖੀ ਦੀ ਲੰਗਰ ਛਕਾ ਦਿਓ ਬੇੜਾ ਲੱਗ ਜੂ ਪਵੇ ਦਿਲੋਂ ਪਾਰ
ਕਹਿੰਦਾ ਅਣਖੀ ਦੀ ਲੰਗਰ ਛਕਾ ਦਿਓ ਬੇੜਾ ਲੱਗ ਜੂ ਪਵੇ ਦਿਲੋਂ ਪਾਰ ਕਹਿੰਦਾ ਅਣਖੀ ਦੀ ਲੰਗਰ ਛਕਾ ਦਿਓ ਬੇੜਾ ਪਾਵਾ ਦਿਲੋਂ ਪਾਰ
ਕਹਿੰਦਾ ਆਣ ਖੀਰੀ ਲੰਗਰ ਛਕਾਰਿਓ ਬੇੜਾ ਲਾਗੇ ਡੁੱਬਾ ਦਿਲੋਂ ਪਾਰ ਕਹਿੰਦਾ ਆਣ ਖੀਰੀ ਲੰਗਰ ਛਕਾਰਿਓ ਬੇੜਾ ਲਾਗੇ ਡੁੱਬਾ ਦਿਲੋਂ ਪਾਰ
ਕਹਿੰਦੇ ਬੁੱਧੂ ਸ਼ਾਹ ਦੇ ਘਰ ਦੇ ਵਿਚ ਗੁਰੂ ਕਾ ਲੰਗਰ ਚੱਲਦਾ ਹੈ ਤੇ ਬੁੱਧੂ ਸ਼ਾਹ ਨੇ ਸੋਚਿਆ ਵੀ ਸੰਗਤ ਜਿਆਦਾ ਆ ਰਹੀ ਹੈ ਉਹਨੇ ਦਰਵਾਜ਼ਾ ਲਾ ਦਿੱਤਾ ਜਦੋਂ ਦਰਵਾਜ਼ਾ ਲਾ ਦਿੱਤਾ ਇੰਨੇ ਸਮੇਂ ਨੂੰ ਭਾਈ ਕਮਲੀਆ ਜੀ ਆ ਗਏ ਜਿਨ੍ਹਾਂ ਦਾ ਨਾਮ ਲੱਖੂ ਧਾੜਵੀ ਕਿਸੇ ਟਾਈਮ ਤੇ ਡਾਕੇ ਮਾਰਿਆ ਕਰਦੇ ਸੀ ਲੁੱਟਾਂ ਖੋਹਾਂ ਕਰਿਆ ਕਰਦੇ ਸੀ ਪਰ ਸਾਧੂਆਂ ਦੀ ਸੰਗਤ ਹੋਈ ਇਹੋ ਜਿਹਾ ਜੀਵਨ ਬਦਲਿਆ ਲੱਖੂ ਧਾੜਵੀ ਤੋਂ ਲੱਖੂ ਭਗਤ ਬਣ ਗਿਆ ਭਗਤ ਵੀ ਇਹੋ ਜਿਹਾ ਬਣਿਆ ਕਹਿੰਦੇ ਸਾਰਾ ਸਾਰਾ ਦਿਨ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਤੇ ਜੇਕਰ ਕੋਈ ਮਾਤਾ ਕੋਈ ਭੈਣ ਚਾਹਵੇ ਕਿ ਮੈਂ ਭਾਈ ਲੱਖੂ ਨੂੰ ਲੰਗਰ ਛਕਾਉਣਾ ਇਹਦੀ ਇੱਕ ਸ਼ਰਤ ਹੋਇਆ ਕਰਦੀ ਸੀ ਕਹਿੰਦਾ ਮੈਂ ਉਸ ਮਾਤਾ ਦੇ ਭੈਣ ਦੇ ਹੱਥਾਂ ਦਾ ਬਣਿਆ ਹੋਇਆ ਲੰਗਰ ਛਕਣਾ ਜਿਹਨੂੰ ਜਪਜੀ ਸਾਹਿਬ ਜੀ ਦੀ ਬਾਣੀ ਜ਼ਬਾਨੀ ਯਾਦ ਹੋਵੇ ਤੇ ਜਿਹਨੂੰ ਜ਼ਬਾਨੀ ਬਾਣੀ ਯਾਦ ਨਹੀਂ ਸੀ ਉਹਦੇ ਕੋਲੋਂ ਲੰਗਰ ਨਹੀਂ ਸੀ ਛਕਿਆ ਕਰਦਾ ਤੇ ਇਸ ਭਾਵਨਾ ਦੇ ਨਾਲ ਬੇਅੰਤ ਮਤਾਵਾਂ ਸਨ ਜਿਨ੍ਹਾਂ ਨੇ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕੀਤਾ ਫਿਰ ਭਾਈ ਕਮਲੀਏ ਨੇ ਉਹਨਾਂ ਦੇ ਕੋਲੋਂ ਬਾਣੀ ਸੁਣਨੀ ਬਾਣੀ ਸੁਣ ਕੇ ਫਿਰ ਉਹਨਾਂ ਦੇ ਹੱਥਾਂ ਦਾ ਬਣਿਆ ਹੋਇਆ ਲੰਗਰ ਛਕਣਾ ਇਹੋ ਦੀ ਭਾਵਨਾ ਵਾਲਾ ਸੀ ਤੇ ਸਾਧ ਸੰਗਤ ਦੀ ਬੰਦਗੀ ਕੀਤੀ ਤੇ ਲੱਖੂ ਭਗਤ ਬਣ ਗਿਆ ਆਮ ਕਰਕੇ ਇਹਨੂੰ ਭਾਈ ਕਮਲੀਆ ਕਹਿੰਦੇ ਨੇ ਦੁਨੀਆਂ ਦੇ ਲੋਕ ਕਮਲਾ ਕਿਹਨੂੰ ਕਹਿੰਦੇ ਨੇ ਤੇ ਸਿਆਣਾ ਕਿਹਨੂੰ ਕਹਿੰਦੇ ਨੇ ਸਿਆਣਾ ਉਸ ਨੂੰ ਕਹਿੰਦੇ ਨੇ ਜਿਹੜਾ ਦੁਨੀਆਂ ਨਾਲ ਠੱਗੀਆਂ ਮਾਰ ਕੇ ਬੇਈਮਾਨੀਆਂ ਕਰਕੇ ਰਿਸ਼ਵਤਾਂ ਲੈ ਕੇ ਵੱਡੀਆਂ ਲੈ ਕੇ ਪਾਪ ਕਮਾਈਆਂ ਕਰਕੇ ਵੱਡਾ ਧਨ ਇਕੱਠਾ ਕਰ ਲੈਂਦੇ ਵੱਡੀਆਂ ਵੱਡੀਆਂ ਕੋਠੀਆਂ ਪਾ ਲੈਂਦਾ ਵੱਡੀਆਂ ਵੱਡੀਆਂ ਜ਼ਮੀਨਾਂ ਖਰੀਦ ਲੈਂਦਾ ਜੀ ਇਹਨੇ ਬਹੁਤ ਸਿਆਣਾ ਇਹਨੇ ਬੜੀ ਤਰੱਕੀ ਕੀਤੀ ਇਹ ਬਹੁਤ ਸਿਆਣਾ ਹੈ ਤੇ ਕਮਲਾ ਕਿਹਨੂੰ ਕਹਿੰਦੇ ਨੇ ਜਿਹੜਾ ਸਾਰਾ ਸਾਰਾ ਦਿਨ ਸੇਵਾ ਵਿੱਚ ਹੀ ਲੱਗਿਆ ਰਹੇ ਆਪਣੇ ਘਰ ਦੀ ਵੀ ਪਰਵਾਹ ਨਾ ਕਰੇ ਸਾਰਾ ਦਿਨ ਸੇਵਾ ਵਿੱਚ ਹੀ ਡਟਿਆ ਰਹਿੰਦੇ ਬਾਣੀ ਪੜ੍ਹਦਾ ਸਿਮਰਨ ਕਰਦਾ ਦੁਨੀਆਂ ਦੇ ਲੋਕਾਂ ਦੇ ਕਮਲਾ ਹੋਇਆ ਫਿਰਦੇ ਘਰ ਦਾ ਸਭ ਕੁਝ ਛੱਡ ਕੇ ਜਾ ਕੇ ਲੰਗਰਾਂ ਵਿੱਚ ਸੇਵਾ ਕਰਦਾ ਫਿਰਦਾ ਇਹ ਕਮਲਾ ਹੈ ਪਰ ਜਿਹਨੂੰ ਦੁਨੀਆਂ ਦੇ ਲੋਕ ਕਮਲਾ ਕਹਿੰਦੇ ਨੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਤੇ ਜਿਹਨੂੰ ਦੁਨੀਆਂ ਦੇ ਲੋਕ ਸਿਆਣਾ ਕਹਿੰਦੇ ਨੇ ਉਹਨੂੰ ਦਰਗਾਹ ਦੇ ਵਿੱਚ ਜਾ ਕੇ ਜਮਾਂ ਦੀਆਂ ਮਾਰਾਂ ਪੈਂਦੀਆਂ ਨੇ ਅਸਲ ਦੇ ਵਿੱਚ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਉਹ ਹੈ ਜਿਹੜਾ ਸੇਵਾ ਤੇ ਸਿਮਰਨ ਕਰਦਾ ਤੇ ਸਾਧ ਸੰਗਤ ਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਪਾਪ ਦੀ ਕਮਾਈ ਨਹੀਂ ਕਰਦਾ ਪਾਪ ਦੀ ਕਮਾਈ ਕਰਨ ਵਾਲਾ ਜਿਹੜਾ ਉਹਨੂੰ ਪਰਮਾਤਮਾ ਦੇ ਘਰ ਦੇ ਵਿੱਚ ਫਟਕਾਰਾਂ ਪੈਂਦੀਆਂ ਨੇ ਤੇ ਇਹ ਭਾਈ ਕਮਲੀਆ ਪੂਰਨ ਗੁਰੂ ਕਾ ਸਿੱਖ ਹੈ ਕਹਿੰਦੇ ਇੱਕ ਵਾਰ ਕਿਸੇ ਸਾਧੂ ਦੇ ਕੋਲ ਸੇਠ ਪਰਿਵਾਰ ਗਿਆ ਉਹਨੇ ਜਾ ਕੇ ਬੇਨਤੀ ਕੀਤੀ ਕਹਿਣ ਲੱਗੇ ਮਹਾਤਮਾ ਜੀ ਸਾਡੇ ਘਰ ਦੇ ਵਿੱਚ ਪੁੱਤਰ ਨਹੀਂ ਹੁੰਦਾ ਕਿਰਪਾ ਕਰੋ ਪੁੱਤਰ ਬਖਸ਼ ਦਿਓ ਉਹ ਸਾਧੂ ਕਹਿਣ ਲੱਗਾ ਪੁੱਤਰ ਤੇ ਦੇ ਦਿੰਦਾ ਪਰ 20 ਸਾਲ ਤੋਂ ਵੱਧ ਉਮਰ ਨਹੀਂ ਹੋਣੀ 20 ਸਾਲ ਤੋਂ ਵੱਧ ਉਹਦੀ ਉਮਰ ਨਹੀਂ ਹੋ ਸਕਦੀ 20 ਸਾਲਾਂ ਬਾਅਦ ਉਹਨੇ ਖਤਮ ਹੋ ਜਾਣੇ ਕਹਿੰਦੇ ਉਹਨਾਂ ਨੇ ਸੋਚਿਆ ਵੀ ਚਲੋ ਹੈ ਤੇ ਔਖਾ ਕੰਮ ਜਦੋਂ ਜਵਾਨ ਪੁੱਤਰ ਚਲਿਆ ਜਾਵੇ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ ਤੁਸੀਂ ਕਿਰਪਾ ਕਰੋ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੁਣ ਮਾਂ ਬਾਪ ਨੇ ਸੋਚਿਆ 20 ਸਾਲਾਂ ਬਾਅਦ ਇਹਨੇ ਖਤਮ ਹੋ ਜਾਣੇ ਕਿਉਂ ਨਾ ਵੀ ਇਹਦਾ ਕਾਰਜ ਹੀ ਕਰ ਦਈਏ ਮਨ ਦੀਆਂ ਰੀਝਾਂ ਪੂਰੀਆਂ ਕਰ ਲਈਏ ਪੁੱਤਰ ਦਾ ਵਿਆਹ ਕਰ ਦਈਏ ਕਹਿੰਦੇ ਉਹਨਾਂ ਨੇ ਆਪਣੇ ਪੁੱਤਰ ਦਾ ਵਿਆਹ ਕਾਰਜ ਕਰ ਦਿੱਤਾ ਤੇ ਜਿਹਦੇ ਨਾਲ ਕਾਰਜ ਕੀਤਾ ਉਹ ਵੀ ਕੋਈ ਰੱਬ ਨੂੰ ਭਗਤ ਮੰਨਣ ਵਾਲੀ ਸੀ ਰੱਬ ਨੂੰ ਮੰਨਣ ਵਾਲੀ ਸੀ ਕੋਈ ਉਹਦੀ ਭਗਤੀ ਕਰਨ ਵਾਲੀ ਉਹਦੇ ਘਰ ਦੇ ਵਿੱਚ ਆ ਗਈ ਕਹਿੰਦੇ ਜਦੋਂ ਅਜੇ ਖਤਮ ਹੋਣ ਦੇ ਵਿੱਚ 2-4 ਸਾਲ ਰਹਿੰਦੇ ਸੀ ਤੇ ਭਾਈ ਕਮਲੀਆ ਜੀ ਨੇ ਜਾ ਕੇ ਦਰਵਾਜ਼ਾ ਖੜਕਾ ਦਿੱਤਾ ਕਹਿਣ ਲੱਗੇ ਭਾਈ ਮੈਨੂੰ ਭੁੱਖ ਲੱਗੀ ਕੋਈ ਛਕਣ ਵਾਸਤੇ ਦਿਓ ਉਸ ਬੱਚੇ ਦੇ ਘਰਵਾਲੀ ਜਿਹੜੀ ਨਵੀਂ ਬਹੂ ਆਈ ਸੀ ਉਹਨੇ ਬੜੀ ਭਾਵਨਾ ਦੇ ਨਾਲ ਕਹਿੰਦੇ 4 ਪ੍ਰਸ਼ਾਦੇ ਲੈ ਕੇ ਆਈ ਉਹਨੇ ਬੜੀ ਭਾਵਨਾ ਦੇ ਨਾਲ ਭਾਈ ਕਮਲੀਏ ਨੂੰ ਜਦੋਂ ਪ੍ਰਸ਼ਾਦੇ ਦਿੱਤੇ ਤੇ ਭਾਈ ਕਮਲੀਆ ਜੀ ਖੁਸ਼ ਹੋ ਗਏ ਕਹਿਣ ਲੱਗੇ ਚੰਗਾ ਫਿਰ 4 ਵਧਾਈ ਕੀਤੀ ਸਾਧ ਸੰਗਤ ਜੀ 4 ਵਧਾਈ ਕਹਿ ਕੇ ਭਾਈ ਕਮਲੀਆ ਜੀ ਚਲੇ ਗਏ ਕਹਿੰਦੇ ਹਨ ਜਦੋਂ ਉਹ ਸਾਧੂ ਆਇਆ ਉਹਨੇ ਸੋਚਿਆ ਵੀ ਵਰ ਦਿੱਤਾ ਸੀ 20 ਸਾਲਾਂ ਦਾ ਪੁੱਤਰ ਖਤਮ ਹੋ ਗਿਆ ਹੋਵੇਗਾ ਜਦੋਂ ਆਣ ਕੇ ਵੇਖਿਆ ਪੁੱਤਰ ਤੇ ਖਤਮ ਹੀ ਨਹੀਂ ਹੋਇਆ ਉਹਦੀ ਤੇ ਉਮਰ ਅਜੇ ਵੀ ਵੱਧ ਰਹੀ ਹੈ ਉਹਨੇ ਪੁੱਛਿਆ ਵੀ ਇਹ ਕਿਵੇਂ ਹੋ ਗਿਆ ਕਹਿਣ ਲੱਗੇ ਇੱਕ ਭਾਈ ਕਮਲੀਆ ਜੀ ਆਏ ਸੀ ਉਹਨਾਂ ਨੇ ਬਚਨ ਕੀਤਾ ਸੀ 4 ਵਧਾਈ ਹੋਰ ਕੀਤੀ ਕਹਿਣ ਲੱਗੇ ਉਹ 4 ਵਧਾਈ ਕਹਿ ਕੇ ਚਲੇ ਗਏ ਭਾਵ 4 10 40 ਸਾਲ ਦੀ ਉਮਰ ਹੋਰ ਕਹਿ ਕੇ ਚਲੇ ਗਏ ਉਹ ਕਹਿਣ ਲੱਗਾ ਵੀ ਉਹ ਕੌਣ ਹੁੰਦਾ ਜਿਹੜਾ ਮੇਰੇ ਉੱਪਰ ਦੀ ਆ ਕੇ ਉਮਰ ਵਧਾ ਜਾਵੇ। ਕਹਿਣ ਲੱਗੇ ਜੀ ਉੱਥੇ ਆਸਣ ਲਾ ਕੇ ਬੈਠੇ ਨੇ, ਭਾਈ ਕਮਲਿਆ ਦੀ ਬੁਕਲ ਮਾਰ ਕੇ ਪਰੇ ਨੂੰ ਮੂੰਹ ਕਰਕੇ ਬੈਠੇ ਨੇ। ਕਹਿੰਦੇ ਜਦੋਂ ਸਾਧੂ ਨੂੰ ਗੁੱਸਾ ਚੜਿਆ, ਇਹਨੇ ਜਾ ਕੇ ਭਾਈ ਕਮਲੀਏ ਦੇ ਲੱਤ ਮਾਰੀ। ਕਹਿਣ ਲੱਗਾ ਤੂੰ ਉਮਰ ਵਧਾਉਣ ਵਾਲਾ ਕੌਣ ਹੁੰਦਾ, ਜਦੋਂ ਮੈਂ 20 ਸਾਲ ਦਿੱਤੀ ਜਦੋਂ ਇੱਕ ਲੱਤ ਮਾਰੀ। ਭਾਈ ਕਮਲੀਆ ਕਹਿਣ ਲੱਗੇ ਇੱਕ ਧਾਇਆ ਹੋਰ ਕੀਤਾ। ਤੇ ਜਦੋਂ ਉਹਨੇ ਫਿਰ ਗੁੱਸੇ ਵਿੱਚ ਆਣ ਕੇ ਫਿਰ ਲੱਤ ਮਾਰੀ, ਕਹਿਣ ਲੱਗੇ ਇੱਕ ਧਾਇਆ ਹੋਰ ਕੀਤਾ। ਤੇ ਜਦੋਂ 20 ਸਾਲ ਉਮਰ ਹੋਰ ਵੱਧ ਗਈ, 20 ਤੋਂ 80 ਸਾਲ ਦੀ ਉਮਰ ਹੋ ਗਈ, ਤੇ ਉਹ ਸਾਧੂ ਭਾਈ ਕਮਲੀਏ ਦੇ ਪੈਰੀ ਪੈ ਗਿਆ। ਭਾਈ ਕਮਲੀਆ ਕਹਿਣ ਲੱਗਾ 2 ਲੱਤਾਂ ਹੋਰ ਮਾਰ ਦਿੰਦਾ 100 ਸਾਲ ਤੇ ਪੂਰਾ ਕਰ ਦਿੰਦਾ। ਭਾਵ ਕੇ ਮਹਾਂਪੁਰਖ ਇਹੋ ਜਿਹੇ ਬਣ ਚੁੱਕੇ ਸੀ ਬੰਦਗੀ ਕਰਕੇ, ਜਿਹੜੇ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਚੁੱਕੇ ਸੀ। ਬੁੱਧੂ ਸ਼ਾਹ ਦੇ ਘਰ ਦਾ ਆਣ ਕੇ ਦਰਵਾਜ਼ਾ ਖੜਕਾਇਆ, ਬੁੱਧੂ ਸ਼ਾਹ ਦਰਵਾਜ਼ਾ ਖੋਲ, ਮੈਂ ਵੀ ਗੁਰੂ ਨਾਨਕ ਦੇ ਲੰਗਰ ਦੇ ਵਿੱਚੋਂ 2 ਪ੍ਰਸ਼ਾਦੇ ਛਕਣੇ ਨੇ। ਬੁੱਧੂ ਸ਼ਾਹ ਨੇ ਸੋਚਿਆ ਵੀ ਇਹਦੀ ਕਿਹੜੀ ਗੱਲ ਹੈ ਤੇ ਕਮਲਾ ਹੈ, ਜੇ ਨਾ ਵੀ ਦਰਵਾਜ਼ਾ ਖੋਲਿਆ, ਕਿਉਂਕਿ ਸਿਆਣੇ ਕਹਿੰਦੇ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ, ਸੰਤ ਤੇ ਸਭ ਕਿਤੇ ਅਸਲੀ ਨਾ ਹੋਵੇ। ਆਪਾਂ ਨਕਲੀ ਸੰਤ ਸਮਝ ਕੇ ਤੋਹੀਨ ਕਰ ਦਈਏ, ਮਜ਼ਾਕ ਉਡਾ ਦਈਏ, ਸਾਧੂ ਹੋਵੇ ਅਸਲੀ ਤੇ ਗੁਲਾਮ ਹੀ ਡੁੱਬ ਦਿੰਦੇ। ਗੁਰੂ ਕੀ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਏ। ਸਤਿਗੁਰੂ ਜੀ ਕਹਿੰਦੇ ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਦੁਰਭਾਸ਼ਾ ਰਿਖੀ ਦੇ ਨਾਲ ਇੱਕ ਵਾਰ ਜਾਦਵ ਕੁਲ ਦੇ ਬੱਚੇ ਕ੍ਰਿਸ਼ਨ ਭਗਵਾਨ ਜੀ ਹੋਏ ਨੇ, ਉਹਨਾਂ ਦੀ ਕੁਲ ਦੇ ਬੱਚੇ ਗਊਆਂ ਚਾਰਦੇ ਸੀ ਦੁਰਭਾਸ਼ਾ ਰਿਖੀ ਨੂੰ ਮਜ਼ਾਕ ਕਰਨ ਵਾਸਤੇ। ਇੱਕ ਬੱਚੇ ਨੂੰ ਜਨਾਨੀਆਂ ਦੇ ਕੱਪੜੇ ਪਵਾ ਕੇ ਪੇਟ ਤੇ ਬਾਟੀ ਬੰਨ ਕੇ ਉਹਦੇ ਕੋਲ ਲੈ ਗਏ। ਕਹਿਣ ਲੱਗੇ ਦੁਰਭਾਸ਼ਾ ਜੀ ਆ ਨਿਗਾਹ ਮਾਰ ਕੇ ਤੇ ਵੇਖੋ ਇਹਦੇ ਤੋਂ ਕੀ ਪੈਦਾ ਹੋਵੇਗਾ। ਦੁਰਭਾਸ਼ਾ ਰਿਖੀ ਕਹਿਣ ਲੱਗਾ ਬੱਚਿਓ ਜਾਓ, ਸਾਧੂਆਂ ਨੂੰ ਮਜ਼ਾਕ ਨਹੀਂ ਕਰੀਦਾ। ਬੱਚੇ ਨਾ ਟਲੇ, ਮੁੜ ਕੇ ਫਿਰ ਘੁੰਮ ਕੇ ਆਣ ਕੇ ਕਹਿਣ ਲੱਗੇ ਮਹਾਤਮਾ ਜੀ ਦੱਸੋ ਤੇ ਅਸੀਂ ਕੀ ਪੈਦਾ ਹੋਵੇਗਾ। ਦੁਰਭਾਸ਼ਾ ਰਿਖੀ ਕਹਿਣ ਲੱਗਾ ਜਾਓ ਬੱਚਿਓ, ਸਾਧੂਆਂ ਨੂੰ ਮਜ਼ਾਕ ਨਹੀਂ ਕਰੀਦਾ, ਰੱਬ ਦੇ ਪਿਆਰਿਆਂ ਦਾ ਕਦੇ ਮਜ਼ਾਕ ਨਹੀਂ ਉਡਾਈਦਾ। ਬੱਚੇ ਨਾ ਟਲੇ, ਫਿਰ ਘੁੰਮ ਕੇ ਆਣ ਕੇ ਕਹਿਣ ਲੱਗੇ ਮਹਾਤਮਾ ਜੀ ਦੱਸੋ ਤੇ ਅਸੀਂ ਕੀ ਪੈਦਾ ਹੋਵੇਗਾ। ਕਹਿੰਦੇ ਦੁਰਭਾਸ਼ਾ ਰਿਖੀ ਕਹਿਣ ਲੱਗਾ ਇਹਦੇ ਤੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁੱਲ ਦਾ ਹੀ ਨਾਸ਼ ਕਰਕੇ ਰੱਖ ਦੇਗਾ। ਸਾਧ ਸੰਗਤ ਜੀ, ਉਸ ਬੱਚੇ ਜਿਹੜੇ ਬੱਚੇ ਸੀ ਦੁਰਭਾਸ਼ਾ ਰਿਖੀ ਦਾ ਬੋਲ ਸੁਣ ਕੇ ਡਰ ਗਏ, ਕਿਉਂਕਿ ਜਿਹੜੇ ਮਹਾਤਮਾ ਦੇ ਬਚਨ ਅਟਲ ਹੁੰਦੇ ਨੇ। ਬੜਾ ਯਤਨ ਕੀਤਾ ਪਰ ਉਸ ਬਾਟੀ ਨੂੰ ਖਤਮ ਕਰਨ ਵਾਸਤੇ, ਪਰ ਆਖਿਰਕਾਰ ਉਸ ਬਾਟੀ ਦੇ ਰਾਹੀਂ ਸਾਰੀ ਜਾਦਵਾਂ ਦੀ ਕੁੱਲ ਹੀ ਖਤਮ ਹੋ ਗਈ। ਇੱਕੋ ਇੱਕ ਜਾਗਦਾ ਹੋਇਆ ਚਿਰਾਗ ਰਹਿ ਗਿਆ ਕ੍ਰਿਸ਼ਨ ਭਗਵਾਨ, ਉਹ ਵੀ ਇਸੇ ਬਾਟੇ ਦੀ ਅਖੀਰਲੀ ਪੱਤੀ ਦੇ ਨਾਲ ਸਾਧ ਸੰਗਤ ਜੀ ਖਤਮ ਹੋ ਗਿਆ। ਭਾਵ ਜਿਹੜੀ ਜਾਦਵਾਂ ਦੀ ਕੁੱਲ ਨੂੰ ਕ੍ਰਿਸ਼ਨ ਭਗਵਾਨ ਵੀ ਨਾ ਬਚਾ ਸਕੇ ਜਦੋਂ ਮਹਾਤਮਾ ਨੇ ਬਚਨ ਕਰ ਦਿੱਤਾ। ਇਸੇ ਵਾਸਤੇ ਬਚ ਕੇ ਰਹਿਣਾ ਚਾਹੀਦਾ, ਸਾਧੂ ਕਿਤੇ ਅਸਲੀ ਨਾ ਹੋਵੇ। ਕਹਿੰਦੇ ਹਨ ਜਦੋਂ ਪ੍ਰਸ਼ਾਦਾ ਨਾ ਛਕਾਇਆ, ਦਰਵਾਜ਼ਾ ਨਾ ਖੋਲਿਆ ਤੇ ਕਮਲਾ ਇਹਦੀ ਕਿਹੜੀ ਗੱਲ ਹੈ। ਸੰਗਤਾਂ ਨੇ ਲੰਗਰ ਛਕਿਆ, ਅਰਦਾਸੀਏ ਨੇ ਅਰਦਾਸ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਆ ਬੁੱਧੂ ਸ਼ਾਹ ਦੇ ਸਾਰੇ ਆਵੇ ਪੱਕ ਜਾਣ। ਤੇ ਭਾਈ ਕਮਲੀਆ ਬਾਹਰੋਂ ਆਵਾਜ਼ ਦਿੰਦਾ, ਕਹਿਣ ਲੱਗਾ ਨਹੀਂ ਸਤਿਗੁਰੂ ਜੀ ਆਵੇ ਕੱਚੇ ਰਹਿਣਗੇ। ਅਰਦਾਸੀਏ ਨੇ ਅਰਦਾਸ ਕੀਤੀ ਸਤਿਗੁਰੂ ਜੀ ਆਵੇ ਪੱਕ ਜਾਣ। ਤੇ ਭਾਈ ਕਮਲੀਆ ਕਹਿਣ ਲੱਗਾ ਨਹੀਂ ਸਤਿਗੁਰੂ ਜੀ ਆਵੇ ਕੱਚੇ ਰਹਿਣਗੇ। ਜਦੋਂ ਤੀਜਾ ਬਚਨ ਹੋਇਆ, ਭਾਈ ਕਮਲੀਏ ਨੇ ਫਿਰ ਆਖਿਆ ਨਹੀਂ ਸਤਿਗੁਰੂ ਜੀ ਆਵੇ ਕੱਚੇ ਰਹਿਣਗੇ। ਤੇ ਜਦੋਂ ਬੁੱਧੂ ਸ਼ਾਹ ਦੇ ਕੰਨਾਂ ਵਿੱਚ ਆਵਾਜ਼ ਪਾਈ, ਕਹਿਣ ਲੱਗਾ ਤੇਰੇ ਕਹਿਣ ਦਾ ਕਿਹੜਾ ਗੱਲ ਹੈ, ਜਦੋਂ ਸਤਿਗੁਰਾਂ ਨੇ ਬਚਨ ਕਰ ਦਿੱਤਾ ਆਵੇ ਪੱਕ ਜਾਣਗੇ, ਫਿਰ ਤੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਤੇਰੇ ਵਰਗੇ ਕਈ ਤੁਰੇ ਫਿਰਦੇ ਨੇ। ਸਾਧ ਸੰਗਤਰੀ ਸਮਾਂ ਆ ਗਿਆ ਹੁਣ, ਜਦੋਂ ਬੁੱਧੂ ਸ਼ਾਹ ਨੇ ਆਪਣੇ ਆਵੇ ਖੋਲਣੇ ਸੀ, ਜਦੋਂ ਜਾ ਕੇ ਆਵਾ ਖੋਲਿਆ, ਰੱਬ ਦੇ ਪਿਆਰਿਆਂ ਦੇ ਜਿਹੜੇ ਬਚਨ ਇਹ ਅਟਲ ਹੁੰਦੇ ਨੇ। ਕਹਿੰਦੇ ਹਨ ਬੁੱਧੂ ਸ਼ਾਹ ਨੇ ਜਦੋਂ ਆਵਾ ਖੋਲਿਆ, ਜਿਹੜੇ ਵੀ ਜਾ ਕੇ ਆਵੇ ਨੂੰ ਖੋਲਦਾ ਹੈ ਉਹੀ ਇੱਟਾਂ ਪਿੱਲੀਆਂ ਨਿਕਲਦੀਆਂ ਨੇ। ਕਹਿੰਦੇ ਹਨ ਬੁੱਧੂ ਸ਼ਾਹ ਦੇ ਨੇਤਰਾਂ ਵਿੱਚ ਜਲ ਭਰਾਇਆ, ਨੇਤਰਾਂ ਤੋਂ ਜਲ ਵਹਾ ਕੇ ਸਾਧ ਸੰਗਤ ਜੀ ਰੋਣਾ ਸ਼ੁਰੂ ਕੀਤਾ। ਮਨ ਵਿੱਚ ਸੋਚਿਆ ਮਨਾ, ਉਹ ਸਤਿਗੁਰੂ ਮਹਾਰਾਜ ਜੀ ਨੇ ਤੇ ਬਚਨ ਕੀਤਾ ਸੀ ਆਵੇ ਪੱਕ ਜਾਣਗੇ, ਪਰ ਹੁਣ ਜਿਹੜਾ ਆਵਾ ਇਹ ਕੱਚਾ ਰਹਿ ਗਿਆ, ਜਿਹੜਾ ਵੀ ਆਵਾ ਖੋਲਦਾ ਉਹੀ ਆਵਾ ਕੱਚਾ ਰਹਿੰਦਾ। ਕਹਿੰਦੇ ਬੁੱਧੂ ਸ਼ਾਹ ਦਾ ਮਨ ਡਾਵਾਂ ਡੋਲ ਹੋ ਗਿਆ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਨੇਤਰਾਂ ਚੋਂ ਜਲ ਵਹਾ ਕੇ ਜਿਵੇਂ ਰੋ ਰੋ ਕੇ ਬੇਨਤੀਆਂ ਕਰਦਾ ਹੈ। ਸੋ ਪਿਆਰ ਦੇ ਨਾਲ ਸਰਵਣ ਕਰੋ, ਬੁੱਧੂ ਸ਼ਾਹ ਆਪਣਾ ਹਾਲ ਸਤਿਗੁਰਾਂ ਨੂੰ ਕਿਵੇਂ ਦੱਸਦਾ ਜੀ। ਓ ਬੁੱਧੂ ਸ਼ਾਹ ਦੀ ਜਲ ਲਹਾਰੋਂ ਅੰਮ੍ਰਿਤ ਸਰ ਵਿੱਚ ਆਇਆ, ਬੁੱਧੂ ਸ਼ਾਹ ਦੀ ਜਲ ਲਹਾਰੋਂ ਅੰਮ੍ਰਿਤ ਸਰ ਵਿੱਚ ਆਇਆ।
ਸਤ ਗੁਰ ਦੇ ਚਰਨਾ ਵਿੱਚ ਆ ਕੇ ਨੀਰ ਵਹਾਇਆ ਪੰਚਮ ਸਤ ਗੁਰ ਦੇ ਚਰਨਾ ਵਿੱਚ ਆ ਕੇ ਨੀਰ ਵਹਾਇਆ
ਸੰਗਤ ਵਿੱਚ ਖਲੋ ਕੇ ਆਪਣਾ ਦੁਖੜਾ ਬੋਲ ਸੁਣਾਵੇ ਸੰਗਤ ਵਿੱਚ ਖਲੋ ਕੇ ਆਪਣਾ ਦੁਖੜਾ ਬੋਲ ਸੁਣਾਵੇ ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ
ਤੂੰ ਸ਼ਾਦੀ ਚੱਲ ਲਹਾਰੋ ਅੰਮ੍ਰਿਤ ਸਰ ਵਿੱਚ ਆਇਆ ਪੰਚਮ ਸਤ ਗੁਰ ਦੇ ਚਰਨਾ ਵਿੱਚ ਆ ਕੇ ਨੀਰ ਵਹਾਇਆ ਪੰਚਮ ਸਤ ਗੁਰ ਦੇ ਚਰਨਾ ਵਿੱਚ ਆ ਕੇ ਨੀਰ ਵਹਾਇਆ
ਸੰਗਤ ਵਿੱਚ ਖਲੋ ਕੇ ਆਪਣਾ ਦੁਖੜਾ ਫੋਲ ਸੁਣਾਵੇ ਸੰਗਤ ਵਿੱਚ ਖਲੋ ਕੇ ਆਪਣਾ ਦੁਖੜਾ ਫੋਲ ਸੁਣਾਵੇ
ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਖੁਸ਼ੀ ਦੇ ਖੋਲਿਆ ਵਾ ਵੇਖਿਆ ਉਸ ਨੂੰ ਕੱਚਾ ਨਾਲ ਖੁਸ਼ੀ ਦੇ ਖੋਲਿਆ ਵਾ ਵੇਖਿਆ ਉਸ ਨੂੰ ਕੱਚਾ ਖੁਸ਼ੀ ਮੇਰੀ ਵਿੱਚ ਗਮ ਦੇ ਬਦਲੀ ਲੱਗਾ ਦਿਲ ਨੂੰ ਤੰਗਾ ਖੁਸ਼ੀ ਮੇਰੀ ਵਿੱਚ ਗਮ ਦੇ ਬਦਲੀ ਲੱਗਾ ਦਿਲ ਨੂੰ ਤੰਗਾ
ਆਸਾਂ ਦਾ ਜੋ ਮਹਿਲ ਬਣਾਇਆ ਪੈਂਦਾ ਨਜ਼ਰੀ ਆਵੇ ਆਸਾਂ ਦਾ ਜੋ ਮਹਿਲ ਬਣਾਇਆ ਪੈਂਦਾ ਨਜ਼ਰੀ ਆਵੇ
ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਸਤਗੁਰ ਲੰਗਰ ਅਸਾਂ ਹੱਥ ਲਾਇਆ ਪੱਕਦੇ ਆਵਾ ਮੇਰਾ ਗੁਰੂ ਜੀ ਤਾਹੀਓ ਲੰਗਰ ਛਕਾਇਆ ਪੱਕਦੇ ਆਵਾ ਮੇਰਾ ਗੁਰੂ ਜੀ ਤਾਹੀਓ ਲੰਗਰ ਛਕਾਇਆ
ਹੁਣ ਹੋ ਜਾਣਾ ਮੈਂ ਤੁਰ ਜਾਈ ਪੇਸ਼ ਕੋਈ ਨਾ ਜਾਵੇ ਹੁਣ ਹੋ ਜਾਣਾ ਮੈਂ ਕਰ ਜਾਈ ਪੇਸ਼ ਕੋਈ ਨਾ ਜਾਵੇ
ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਰਹਿ ਗਿਆ ਆਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਸੰਗਤ ਦੀ ਸੇਵਾ ਕਰਦਾ ਮੂੰਹ ਮੰਗੇ ਫਲ ਪਾਉਂਦਾ
ਸੰਗਤ ਦੀ ਸੇਵਾ ਕਰਦਾ ਮੋਹ ਮੰਗੇ ਫਲ ਪਾਉਂਦਾ
ਖਾਲੀ ਨਹੀਂ ਮੋੜਦਾ ਕੋਈ ਜੋ ਵੀ ਸੇਵਕ ਮਾਵੇ ਖਾਲੀ ਨਹੀਂ ਮੋੜਦਾ ਕੋਈ ਜੋ ਵੀ ਸੇਵਕ ਮਾਵੇ ਰਹਿ ਗਿਆ ਵਾ ਕੱਚਾ ਮੇਰਾ
ਮੈਨੂੰ ਸਮਝ ਨਾ ਆਵੇ ਰਹਿ ਗਿਆ ਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਸਤਿਗੁਰ ਇੱਕ ਵਾਰ ਸਮਝਾ ਦਿਓ ਸੁੱਤੇ ਹੋਏ ਲੇਖੀ ਅਣਖੀਆ ਕਰਕੇ ਮਿਹਰ ਜਗਾ ਦਿਓ ਸੁੱਤੇ ਹੋਏ ਲੇਖੀ ਅਣਖੀਆ ਕਰਕੇ ਮਿਹਰ ਜਗਾ ਦਿਓ
ਰਾਮਾ ਡੋਲ ਹੁਣ ਹੇਰਵਾ ਮੇਰਾ ਫਿਕਰ ਜਿਗਰ ਨੂੰ ਖਾਵੇ ਡੋਲ ਹੁਣ ਹੇਰਦਾ ਮੇਰਾ ਫਿਕਰ ਜਿਗਰ ਨੂੰ ਖਾਵੇ
ਰਹਿ ਗਿਆ ਵਾ ਕੱਚਾ ਮੇਰਾ ਮੈਨੂੰ ਸਮਝ ਨਾ ਆਵੇ ਰਹਿ ਗਿਆ ਵਾ ਕੱਚਾ ਮੇਰਾ ਮੈਨੂੰ ਸਮਝ ਨਾ ਕਹਿੰਦੇ ਹਨ ਧੰਨ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕਰਕੇ ਬੁੱਧੂ ਸ਼ਾਹ ਨੇ ਸਾਰਾ ਹਾਲ ਦੱਸਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੀ ਗੁਰੂ ਨਾਨਕ ਦਾ ਜਿਹੜਾ ਲੰਗਰੇ ਗੁਰੂ ਨਾਨਕ ਦੀ ਮਰਜ਼ਾਦਾ ਦੇ ਅਨੁਸਾਰ ਚੱਲਿਆ ਸਤਿਗੁਰੂ ਜੀ ਜਿਵੇਂ ਤੁਸੀਂ ਬਚਨ ਕੀਤਾ ਉਂਝ ਲੰਗਰ ਚਲਾਇਆ ਕਿਸੇ ਨੂੰ ਖਾਲੀ ਤੇ ਨਹੀਂ ਮੋੜਿਆ ਸਤਿਗੁਰੂ ਜੀ ਕਿਸੇ ਨੂੰ ਖਾਲੀ ਨਹੀਂ ਮੋੜਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨੇਤਰ ਬੰਦ ਕੀਤੇ ਕੁਝ ਸਮੇਂ ਬਾਅਦ ਨੇਤਰ ਖੋਲੇ ਕਹਿਣ ਲੱਗੇ ਬੁੱਧੂ ਸ਼ਾਹ ਜੀ ਕਿਸੇ ਨੂੰ ਤੇ ਖਾਲੀ ਮੋੜਿਆ ਵੇਗਾ ਕਹਿਣ ਲੱਗਾ ਨਹੀਂ ਸਤਿਗੁਰੂ ਜੀ ਕਿਸੇ ਨੂੰ ਖਾਲੀ ਨਹੀਂ ਮੋੜਿਆ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਕਿਸੇ ਨੂੰ ਤੇ ਮੋੜਿਆ ਹੋਵੇਗਾ ਜਦੋਂ ਸਤਿਗੁਰਾਂ ਨੇ ਤੀਜਾ ਬਚਨ ਕੀਤਾ ਬੁੱਧੂ ਸ਼ਾਹ ਕਹਿਣ ਲੱਗਾ ਹਾਂ ਸਤਿਗੁਰੂ ਜੀ ਇੱਕ ਕਮਲੀਆ ਹੈ ਉਹਨੂੰ ਲੰਗਰ ਨਹੀਂ ਛਕਾਇਆ ਬਾਕੀ ਸਾਰਿਆਂ ਨੂੰ ਲੰਗਰ ਛਕਾ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਭਾਈ ਕਮਲੀਆ ਨੇ ਕੋਈ ਬਚਨ ਤੇ ਨਹੀਂ ਕੀਤਾ ਉਹਨੇ ਬਚਨ ਕੀਤਾ ਸੀ ਆਵੇ ਕੱਟੇ ਰਹਿਣਗੇ ਸਤਿਗੁਰੂ ਜੀ ਕਹਿਣ ਲੱਗੇ ਬਸ ਫਿਰ ਭਾਈ ਕਮਲੀਏ ਦੇ ਕਹੇ ਹੋਏ ਜਿਹੜੇ ਬਚਨ ਅਟਲ ਹੋ ਗਏ ਨੇ ਮੇਰੀ ਬਾਂਦੀ ਭਗਤ ਛਡਾਵੇ ਬੰਦ ਹੈ ਭਗਤ ਨਾ ਛੂਟੇ ਮੋਹੇ ਮੇਰਾ ਬੱਝਿਆ ਹੋਇਆ ਮੇਰੇ ਭਗਤ ਛਡਾ ਸਕਦੇ ਨੇ ਪਰ ਭਗਤਾਂ ਦਾ ਬੱਝਿਆ ਹੋਇਆ ਮੈਂ ਨਹੀਂ ਛਡਾ ਸਕਦਾ ਸਤਿਗੁਰੂ ਜੀ ਕਹਿਣ ਲੱਗੇ ਭਾਈ ਕਮਲੀਏ ਦੇ ਬਚਨ ਅਟਲ ਰਹਿਣਗੇ ਉਹ ਪ੍ਰਵਾਨ ਹੋ ਚੁੱਕਾ ਹੈ ਸਤਿਗੁਰੂ ਜੀ ਉਹਦੀ ਕਿਹੜੀ ਗੱਲ ਹੈ ਤੇ ਕਮਲਾ ਹੈ ਸਤਿਗੁਰੂ ਜੀ ਕਹਿਣ ਲੱਗੇ ਉਹ ਦੁਨੀਆ ਵਾਸਤੇ ਕਮਲਾ ਹੈ ਉਹ ਸੰਸਾਰ ਵਾਸਤੇ ਕਮਲਾ ਹੋ ਸਕਦਾ ਹੈ ਪਰ ਪਰਮਾਤਮਾ ਦੇ ਘਰ ਦੇ ਵਿੱਚ ਉਹ ਪ੍ਰਵਾਨ ਹੋ ਚੁੱਕਾ ਹੈ ਸਤਿਗੁਰੂ ਜੀ ਕਹਿਣ ਲੱਗੇ ਭਾਈ ਕਮਲੀਏ ਦੇ ਬਚਨ ਜਿਹੜੇ ਅਟਲ ਰਹਿਣਗੇ ਸਤਿਗੁਰਾਂ ਦੇ ਬਚਨ ਹਨ ਸਾਧ ਬਚਨ ਅਟਲਾਧਾ ਜਿਹੜੇ ਸਾਧੂਆਂ ਦੇ ਬਚਨ ਅਟਲ ਹੋਇਆ ਕਰਦੇ ਨੇ ਜਿਹੜੇ ਸਾਧੂ ਇੱਕ ਵਾਰ ਬਚਨ ਬੋਲ ਦਿੰਦੇ ਨੇ ਉਹਨਾਂ ਬਚਨਾਂ ਨੂੰ ਕੋਈ ਮੋੜ ਨਹੀਂ ਸਕਦਾ ਉਹ ਬਚਨ ਸਦਾ ਅਟਲ ਰਹਿੰਦੇ ਨੇ ਇਹੋ ਜਿਹੀਆਂ ਇਤਿਹਾਸ ਦੇ ਵਿੱਚ ਬੇਅੰਤ ਸਾਖੀਆਂ ਆਉਂਦੀਆਂ ਨੇ ਕਿ ਜਦੋਂ ਸਾਧੂਆਂ ਨੇ ਬਚਨ ਕਰ ਦਿੱਤੇ ਪਰ ਗੁਰੂ ਮਹਾਰਾਜ ਵੀ ਉਹਨਾਂ ਬਚਨਾਂ ਨੂੰ ਮੋੜ ਨਹੀਂ ਸਕੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਕਮਲੀਏ ਦੇ ਬਚਨ ਅਟਲ ਰਹਿਣਗੇ ਸਤਿਗੁਰੂ ਜੀ ਮੈਂ ਮੰਨਦਾ ਹਾਂ ਕਿ ਭਾਈ ਕਮਲੀਏ ਨੂੰ ਮੈਂ ਪ੍ਰਸ਼ਾਦਾ ਨਹੀਂ ਛਕਾਇਆ ਮੈਂ ਉਹਨੂੰ ਇਨਕਾਰ ਕੀਤਾ ਤੇ ਪਰ ਸਤਿਗੁਰੂ ਜੀ ਮੈਂ ਵੀ ਤੇ ਸੰਗਤਾਂ ਦੀ ਸੇਵਾ ਕੀਤੀ ਹੈ ਮੈਂ ਵੀ ਤੇ ਤੁਹਾਡਾ ਬਚਨ ਮੰਨਿਆ ਹੈ ਠੀਕ ਹੈ ਮੇਰੇ ਕੋਲ ਜੀਵਨ ਦੇ ਵਿੱਚ ਭੁੱਲ ਹੋਈ ਮੈਂ ਭਾਈ ਕਮਲੀਏ ਨੂੰ ਲੰਗਰ ਨਹੀਂ ਛਕਾਇਆ ਪਰ ਸਤਿਗੁਰੂ ਜੀ ਸੰਗਤਾਂ ਦੀ ਸੇਵਾ ਤੇ ਮੈਂ ਤੁਹਾਡਾ ਬਚਨ ਮੰਨ ਕੇ ਕੀਤੀ ਹੈ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਦੇ ਵਿੱਚ ਕੀਤੀ ਹੋਈ ਸੇਵਾ ਵੀ ਕਦੇ ਬੇਅਰਥਾ ਨਹੀਂ ਜਾਂਦੀ ਸਤਿਗੁਰਾਂ ਦੇ ਬਚਨ ਹਨ ਸਤਿਗੁਰ ਕੀ ਸੇਵਾ ਸਫਲ ਹੈ ਤੋਂ ਭਾਵ ਕਦੇ ਵੀ ਬੇਅਰਥਾ ਨਹੀਂ ਜਾਂਦੀ ਅਸੀਂ ਸੋਚਦੇ ਨਹੀਂ ਮੈਂ 2 ਸਾਲ ਸੇਵਾ ਕੀਤੀ ਮੈਨੂੰ ਕੋਈ ਫਲ ਹੀ ਨਹੀਂ ਮਿਲਿਆ ਮੇਰੀ ਤੇ ਸੇਵਾ ਬੇਅਰਥਾ ਚਲੇ ਗਈ ਸਤਿਗੁਰੂ ਜੀ ਕਹਿੰਦੇ ਕੀਤੀ ਹੋਈ ਸੇਵਾ ਕਦੇ ਬੇਅਰਥਾ ਨਹੀਂ ਜਾਂਦੀ ਜੇ ਕੋ ਕਰੇ ਚਿਤ ਲਾਏ ਜੇਕਰ ਮਨ ਤੇ ਚਿਤ ਲਾ ਕੇ ਸੇਵਾ ਕਰਦੇ ਸਤਿਗੁਰੂ ਜੀ ਕਹਿਣ ਲੱਗੇ ਬੁੱਧੂ ਸ਼ਾਹ ਜੀ ਹੁਣ ਆਵੇ ਤੇ ਪੱਕ ਨਹੀਂ ਸਕਦੇ ਭਾਈ ਕਮਲੀਏ ਦਾ ਬਚਨ ਹੋ ਗਏ ਚਲੋ ਇੰਜ ਬਚਨ ਕਰਦੇ ਆ ਕਿ ਜਿਹੜੇ ਕੱਚੇ ਨੇ ਇਹ ਹੀ ਪੱਕਿਆਂ ਦੇ ਭਾਅ ਵਿਕ ਜਾਣਗੇ, ਤੁਹਾਡਾ ਸਾਰਾ ਕਰਜ਼, ਤੁਹਾਡੀ ਸਾਰੀ ਮਾਇਆ ਪੂਰੀ ਹੋ ਜਾਏਗੀ। ਸਤਿਗੁਰਾਂ ਨੇ ਕਿਰਪਾ ਕੀਤੀ, ਬਚਨ ਦਿੱਤਾ। ਕੋਈ ਸਮਾਂ ਇਹੋ ਜਿਹਾ ਲਾਹੌਰ ਦੇ ਵਿੱਚ ਆਇਆ, ਭਾਰੀ ਬਰਸਾਤ ਹੋਈ, ਰਾਜ ਦਰਬਾਰ ਦੇ ਵਿੱਚ ਇੱਟਾਂ ਦੀ ਭਾਰੀ ਲੋੜ ਪੈ ਗਈ, ਕਿਤੇ ਇੱਟਾਂ ਨਾ ਮਿਲੀਆਂ। ਫਿਰ ਬੁੱਧੂ ਸ਼ਾਹ ਦੀਆਂ ਜਿਹੜੀਆਂ ਪਿੱਲੀਆਂ ਇੱਟਾਂ ਸੀ, ਕੱਚੀਆਂ ਇੱਟਾਂ ਸੀ, ਇਹਨਾਂ ਦਾ ਪੱਕਾ ਮੁੱਲ ਉਤਾਰ ਕਰਕੇ ਫਿਰ ਸਰਕਾਰ ਨੇ ਇਹ ਇੱਟਾਂ ਖਰੀਦੀਆਂ। ਸਤਿਗੁਰਾਂ ਨੇ ਇਹੋ ਜਿਹੀ ਕਿਰਪਾ ਕੀਤੀ ਹੈ। ਗੁਰੂ ਨਾਨਕ ਦਾ ਘਰ ਇਹੋ ਜਿਹਾ ਘਰ ਹੈ, ਜਿਹੜਾ ਵੀ ਇਸ ਘਰ ਦਾ ਓਟ ਆਸਰਾ ਅੰਦਰੋਂ ਤੱਕ ਲੈਂਦਾ ਹੈ, ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੁੰਦੀ ਹੈ। ਸੋ ਆਪ ਸੰਗਤਾਂ ਗੁਰੂ ਕੀ ਅਸੀਸਾਂ ਲੈਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਹੋ, ਗਰੀਬ ਨਿਵਾਰ ਸਤਿਗੁਰੂ ਦੀ ਕਿਰਪਾ ਕਰਨ, ਆਪ ਸਮੂਹ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸੋ ਆਉਣ ਵਾਲਾ ਸਮਾਂ ਜੋ ਸਤਿਕਾਰਯੋਗ ਹੁਣ ਬਾਬਾ ਜੀ ਆਪ ਜੀ ਨੂੰ ਸਰਵਣ ਕਰਾਉਣਗੇ, ਸੋ ਉਹਨਾਂ ਦੇ ਪਾਸੋਂ ਸਰਵਣ ਕਰੋ। ਦਾਸਾਂ ਨੂੰ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ੋ, ਪਿਆਰ ਦੇ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।